ਪਕ ਤਿਉਂ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦਾ ਇਹ ਵਿਸ਼ੇਸ਼ ਦੀਵਾਨ ਸਾਹਿਬ ਕਮਾਲ ਅੰਮ੍ਰਿਤ ਦੇ ਦਾਤੇ ਵਿੱਦਿਆ ਦੇ ਕਦਰਦਾਨ ਮਾਨਵਤਾ ਦੇ ਦਰਦ ਨੂੰ ਸਮਝ ਕੇ ਦੂਰ ਕਰਨ ਵਾਲੇ ਸਰਬੰਸਦਾਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਦੇ ਆਗਮਨ ਪੁਰਬ ਨੂੰ ਸਮਰਪਿਤ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਆਓ ਸਾਧ ਸੰਗਤ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚੋਂ ਗੁਰੂ ਗ੍ਰੰਥ ਸਾਹਿਬ ਔਰ ਦਸ਼ਮੇਸ਼ ਦੀ ਬਾਣੀ ਵਿੱਚੋਂ ਕੁਛ ਵਿਚਾਰ ਆਪ ਜੀ ਨਾਲ ਸਾਂਝੇ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਅੰਦਰ ਹਾਜ਼ਰ ਹੋ, ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ਿਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੜਦੇ ਪਾਉਣ ਵਾਲੇ ਦਾਤਾ, ਕਿਰਪਾ ਕਰੋ ਬਖਸ਼ਿਸ਼ ਕਰੋ, ਮਿਹਰ ਕਰਕੇ ਆਪ ਹੀ ਖਿਰਦੇ ਦੀ ਭਾਵਨਾ ਬਖਸ਼ ਕੇ ਵਿਚਾਰ ਕਰਾ ਲਵੋ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਜਦੋਂ ਆਪਾਂ ਵਿਚਾਰਨੇ ਹਾਂ, ਤੇ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਜ਼ਿੰਦਗੀ ਦੇ 42 ਸਾਲ ਤੇ 42 ਸਾਲਾਂ ਵਿੱਚ ਜੋ ਕੁਝ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਰ ਦਿੱਤਾ, ਮੇਰਾ ਖਿਆਲ ਕਿ ਕੋਈ ਵਿਦਵਾਨ, ਕੋਈ ਵਕਤਾ, ਕੋਈ ਲਿਖਾਰੀ 42 ਸਾਲਾਂ ਦੀ ਉਸ ਰਹਿਮਤ ਨੂੰ ਨਾ ਮੁਕੰਮਲ ਲਿਖ ਸਕਦਾ, ਨਾ ਮੁਕੰਮਲ ਬੋਲ ਸਕਦਾ। ਸੱਚ ਇਹ ਵੇ ਕਿ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਹ ਬਚਨ ਟੁੱਕਣਗੇ ਕਿ ਸਤਿਗੁਰੂ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ, ਜਾਂ ਇਹ ਸ਼ਬਦ ਗੁਰਦੇਵ ਦਾ ਟੁਕੇਗਾ ਕਿ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਉੱਚ ਭਗਵਾਨਾ। ਪਰਦਾਸ ਪਟਨੇ ਦੀ ਧਰਤੀ ਦੇ ਸੰਬੰਧ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਆਧਾਰ ਬਣਾ ਕੇ ਇਤਿਹਾਸ ਔਰ ਬਾਣੀ ਦੇ ਸੁਮੇਲ ਵਿੱਚੋਂ ਕੁਛ ਬੇਨਤੀ ਕਰੇਗਾ। ਇੱਕ ਗੱਲ ਤਾਂ ਬੜੀ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਪਿਆਰ ਸ਼ਬਦ, ਪ੍ਰੀਤ ਸ਼ਬਦ, ਨੇਹ ਤੇ ਸਨੇਹ ਸ਼ਬਦ ਜਾਂ ਭਾਓ ਸ਼ਬਦ, ਇਸ ਉੱਪਰ ਬਹੁਤ ਜ਼ੋਰ ਦਿੱਤਾ ਗਿਆ ਹੈ। ਜਿਵੇਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਰੋਜ਼ਾਨਾ ਅੰਮ੍ਰਿਤ ਵੇਲੇ ਪੜ੍ਹਦੇ ਹਾਂ, ਹਰ ਇੱਕ ਬੰਦਾ ਜਿਹੜਾ ਆਸਤਿਕ ਹੈ, ਰੱਬ 'ਤੇ ਭਰੋਸਾ ਰੱਖਦਾ, ਧਰਮ 'ਤੇ ਯਕੀਨ ਰੱਖਦਾ, ਉਹਦੀ ਇੱਛਾ ਹੈ ਕਿ ਮੇਰੀ ਪਰਮਾਤਮਾ ਨਾਲ ਸਾਂਝ, ਮੇਰਾ ਰਾਬਤਾ ਕਾਇਮ ਹੋਵੇ। ਅਤੇ ਇਹ ਵੀ ਅਸੀਂ ਬਾਣੀ 'ਚੋਂ ਪੜ੍ਹਦੇ ਹਾਂ ਕਿ ਹਰ ਇਨਸਾਨ ਚਾਹੁੰਦਾ ਹੈ ਕਿ ਮੇਰੀ ਆਵਾਜ਼ ਪਰਮਾਤਮਾ ਦੇ ਘਰ ਤੱਕ ਪਹੁੰਚੇ। ਪਰ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਨੇ ਜਿਸ ਇਨਸਾਨ ਨੇ ਪਰਮਾਤਮਾ ਪ੍ਰਭੂ ਪਰਮੇਸ਼ਵਰ ਵਾਹਿਗੁਰੂ ਨਾਲ ਆਪਣਾ ਸੰਵਾਦ ਰਚਾਉਣਾ ਹੈ, ਗੱਲਬਾਤ ਕਰਨੀ ਚਾਹੁੰਦਾ ਹੈ, ਅਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਉਸ ਦੇ ਦਰ 'ਤੇ ਸੰਸਾਰੀ ਭੇਟਾਵਾਂ ਨਾਲ ਸ਼ਾਇਦ ਓਨੀ ਸਾਂਝ ਨਾ ਬਣ ਸਕੇ। ਮੈਂ ਸ਼ਬਦ ਸ਼ਾਇਦ ਵਰਤਿਆ ਹੈ, ਸਭ ਕੁਝ ਪਰਮਾਤਮਾ ਦਾ ਦਿੱਤਾ ਹੈ, ਉਸ ਦੇ ਦਿੱਤੇ ਵਿੱਚੋਂ ਆਪਾਂ ਜਿਤਨੀ ਮਰਜ਼ੀ ਕੀਮਤੀ ਪਦਾਰਥ ਭੇਟਾ ਕਰ ਦਈਏ, ਕਿ ਪਰਮਾਤਮਾ ਭੇਟਾਵਾਂ ਦੇ ਨਾਲ, ਬਾਹਰ ਦੇ ਦੁਨਿਆਵੀ ਪਦਾਰਥਾਂ ਨਾਲ, ਬਾਹਰ ਦੀ ਚਮਕ ਦਮਕ ਵਾਲੀ ਸੰਸਾਰ ਦੀ ਇਸ ਕਰੰਸੀ ਜਾਂ ਧਨ ਦੌਲਤ ਨਾਲ ਉਹ ਰੀਝ ਜਾਏਗਾ? ਪੁਰਾਤਨ ਸਮੇਂ ਦੋ ਗੱਲਾਂ ਹੁੰਦੀਆਂ ਸਨ ਕਿ ਆਪਣੇ ਤੋਂ ਵੱਡੇ ਨੂੰ ਰਿਝਾਉਣ ਵਾਸਤੇ ਜਾਂ ਤਾਂ ਉਹਦੇ ਸਨਮੁਖ ਕੋਈ ਕੀਮਤੀ ਤੋਹਫ਼ਾ ਭੇਟਾ ਕੋਈ ਲੈ ਕੇ ਜਾਂਦਾ ਸੀ, ਜਿਵੇਂ ਕਿਸੇ ਨੇ ਬਾਦਸ਼ਾਹ ਨੂੰ ਪ੍ਰਸੰਨ ਕਰਨਾ ਅਤੇ ਰਾਜੇ ਮਹਾਰਾਜੇ ਆਪਣੇ ਵੱਲੋਂ ਬੇਸ਼ਕੀਮਤੀ ਤੋਹਫ਼ੇ ਲੈ ਕੇ ਜਾਂਦੇ ਸਨ। ਅਤੇ ਸੱਚ ਅੱਜ ਵੀ ਉਹ ਕੋਈ ਦੇਖਣ ਨੂੰ ਮਿਲਦਾ ਹੈ, ਕਿਸੇ ਅਮੀਰ ਵਜ਼ੀਰ ਮੰਤਰੀ ਸੰਤਰੀ ਨੂੰ ਖੁਸ਼ ਕਰਨਾ ਹੋਵੇ ਤੇ ਸੱਚ ਇਹ ਵੇ ਕਿ ਦਿਨ ਕੋਈ ਵੀ ਬਹਾਨਾ ਬਣ ਜਾਏ ਉਹਦੇ ਸਾਹਮਣੇ ਕੋਈ ਨਾ ਕੋਈ ਚੀਜ਼ ਅਸੀਂ ਗਿਫਟ ਰੂਪ ਵੀ ਦਿੰਦੇ ਹਾਂ, ਇਹਦਾ ਮਤਲਬ ਇਹ ਵੇ ਕਿ ਮੈਂ ਇਸ ਕੀਮਤੀ ਦਿੱਤੇ ਹੋਏ ਤੋਹਫੇ ਨਾਲ ਉਹਨੂੰ ਪ੍ਰਸੰਨ ਕਰ ਸਕਾਂ, ਉਹ ਖੁਸ਼ ਹੋ ਜਾਏ। ਅਤੇ ਦੂਸਰੀ ਗੱਲ ਕਿ ਜਿਨ੍ਹਾਂ ਲੋਕਾਂ ਕੋਲ ਦੇਣ ਨੂੰ ਕੁਛ ਨਹੀਂ ਸੀ, ਕੋਈ ਗਿਫਟ, ਕੋਈ ਤੋਹਫਾ, ਕੋਈ ਸੁਗਾਤ ਨਹੀਂ ਸਨ ਦੇ ਸਕਦੇ, ਅਤੇ ਉਹਨਾਂ ਕੋਲ ਆਪਣੇ ਹਿਰਦੇ ਦੇ ਵਲਵਲੇ ਸਨ, ਆਪਣੇ ਅੰਦਰ ਦੇ ਖਿਆਲ ਹੁੰਦੇ ਸਨ, ਉਹਨਾਂ ਨੇ ਬਾਦਸ਼ਾਹ ਦੇ ਸਾਹਮਣੇ ਖੜ੍ਹੇ ਹੋ ਜਾਣਾ ਅਤੇ ਆਪਣੇ ਵੱਲੋਂ ਬਾਦਸ਼ਾਹ ਦੇ ਕਸੀਦੇ ਪੜ੍ਹਨੇ, ਉਹਦੀ ਸਿਫਤ ਕਰਨੀ, ਉਹਦੇ ਲਈ ਬੜੇ ਉੱਚੇ ਸੁੱਚੇ ਸ਼ਬਦਾਂ ਦੀ ਵਰਤੋਂ ਕਰਨੀ, ਦੋ ਹੀ ਤਰੀਕੇ ਸਨ, ਜਾਂ ਕੀਮਤੀ ਤੋਹਫਾ ਦੇਣਾ ਅਤੇ ਜਾਂ ਆਪਣੇ ਅੰਦਰ ਦੀਨਤਾ ਭਰੀ ਬੇਨਤੀ ਪੁਕਾਰ ਕਰਨੀ। ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪੇ ਪ੍ਰਸ਼ਨ ਕਰਦੇ ਨੇ ਗੁਰਦੇਵ ਅਤੇ ਆਪੇ ਸਤਿਗੁਰੂ ਉੱਤਰ ਦਿੰਦੇ ਨੇ। ਜਿਹੜੇ ਗੁਰਸਿੱਖ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹੋ, ਆਪ ਧਿਆਨ ਨਾਲ ਪਾਠ ਕਰੋਗੇ, ਸੱਚ ਇਹ ਵੇ ਕਿ ਜਿੰਨੀ ਕੁ ਸਮਝ ਸਤਿਗੁਰੂ ਨੇ ਬਖਸ਼ੀ, ਕੋਈ ਦਾਵਾ ਨਹੀਂ ਮੈਂ ਕਥਾ 'ਚ ਕਰਦਾ ਕਦੀ, ਪਰ ਜਿਸ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਪਏ, ਪੜ੍ਹਨ ਦੀ ਜਾਚ ਆ ਗਈ ਨਾ ਪਾਠ ਦੀ, ਮੇਰਾ ਖਿਆਲ ਹੈ ਉਹਨੂੰ ਪਰਮਾਰਥ ਦੇ ਗਿਆਨ ਲਈ ਖੱਬੇ ਸੱਜੇ ਝਾਕਣਾ ਹੀ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆਪਣੀ ਵਿਆਖਿਆ ਖੁਦ ਆਪ ਕਰਦਾ ਹੈ, ਪਰ ਇੰਨੀ ਗੱਲ ਕਿ ਸਮਝ ਪੈ ਜੈਸੇ ਗੁਰੂ ਸਾਹਿਬ ਦੀ ਬਾਣੀ ਖੁਦ ਵਿਆਖਿਆ ਕਰਦੀ ਹੈ। ਅਤੇ ਇਹਦੇ ਵਿੱਚ ਬਹੁਤ ਸ਼ਬਦ ਐਸੇ ਨੇ ਜਿਹੜੇ ਪ੍ਰਸ਼ਨ ਉੱਤਰ ਨੇ, ਇੱਕ ਤੁਕ ਵਿੱਚ ਪ੍ਰਸ਼ਨ ਕੀਤਾ ਗਿਆ ਅਤੇ ਦੂਜੀ ਤੁਕ ਵਿੱਚ ਉੱਤਰ ਦਿੱਤਾ ਗਿਆ। ਜਿਵੇਂ ਦੋ ਤਿੰਨ ਉਦਾਹਰਨਾਂ ਦੱਸ ਦੇ ਦਿੰਦਾ ਕਿ ਅਸੀਂ ਗੁਰਦੇਵ ਦਾ ਜਪਜੀ ਸਾਹਿਬ ਦੀ ਪਾਠ ਕਰਨੇ ਆ, ਮੈਂ ਇਹਦੇ ਵਿੱਚੋਂ ਆਰੰਭਤਾ ਲਈ। ਪ੍ਰਸ਼ਨ ਹੈ ਪਹਿਲੀ ਪੌੜੀ ਦੀਆਂ ਅੰਤਲੀ ਤੁਕਾਂ ਕਿ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਇੱਕ ਸਵਾਲ ਹੈ ਕਿਵੇਂ ਸਚਿਆਰ ਹੋਈਏ। ਪਾਲ ਦਾ ਅਰਥ ਹੁੰਦਾ ਕੰਧ, ਪਾਲ ਦਾ ਅਰਥ ਹੈ ਰੁਕਾਵਟ। ਵੈਸੇ ਪਾਲ ਦਾ ਅਰਥ ਹੋਰ ਸੌਖਾ ਪੰਜਾਬੀ 'ਚ ਕਰੋ ਅਤੇ ਇਹਦਾ ਅਰਥ ਹੈ ਪੰਗਤੀ, ਜਿਹਨੂੰ ਆਪਾਂ ਪੰਗਤ ਵੀ ਕਹਿੰਦੇ, ਪਰ ਇੱਥੇ ਪਾਲ ਦਾ ਅਰਥ ਅਸੀਂ ਕਰਾਂਗੇ ਇੱਕ ਦੀਵਾਰ ਇੱਕ ਪਰਦਾ। ਉਂਝ ਗੁਰੂ ਗ੍ਰੰਥ ਸਾਹਿਬ 'ਚ ਪਾਲ ਦਾ ਅਰਥ ਪਾਲਣਾ ਵੀ ਆਇਆ ਹੈ, ਪਾਲ ਦਾ ਅਰਥ ਪੱਲੇ ਬੰਨਣਾ ਵੀ ਆਇਆ ਹੈ। ਹਜ਼ੂਰ ਨੇ ਸਵਾਲ ਕੀਤਾ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਅਤੇ ਅਗਲਾ ਨਾਲ ਹੀ ਉੱਤਰ ਦੇ ਦਿੱਤੋ ਨੇ। ਅਤੇ ਕਮਾਲ ਦੀ ਗੱਲ, ਏਡੇ ਵੱਡੇ ਸਵਾਲ ਦਾ ਉੱਤਰ ਇੱਕ ਤੁਕ ਵਿੱਚ ਦੇ ਜਾਣਾ, ਮੇਰਾ ਖਿਆਲ ਹੈ ਸਤਿਗੁਰੂ ਦੀ ਏਡੂ ਵੱਡੀ ਬਖਸ਼ਿਸ਼ ਕੀ ਹੋਵੇਗੀ। ਮੰਨ ਲਓ ਕਿ ਸਾਨੂੰ ਕਈ ਜਨਮਾਂ ਦਾ ਵਿਛੋੜਾ ਹੈ ਪ੍ਰਭੂ ਤੋਂ, ਉਹਦੇ 'ਤੇ ਸਾਡੇ ਦਰਮਿਆਨ ਸਿਰਫ ਇੱਕ ਪਰਦਾ ਹੈ, ਪਰਦਾ ਹਟ ਜਾਏ ਤਾਂ ਸਭ ਕੁਝ ਬਖਸ਼ਿਸ਼। ਗੁਰੂ ਗ੍ਰੰਥ ਸਾਹਿਬ ਦੇ ਤਾਂ ਬਚਨ ਨੇ ਕਈ ਵਾਰੀ ਕੱਖ ਦੇ ਤੀਲੇ ਦੇ ਥੱਲੇ ਕੀਮਤੀ ਲਾਲ ਪਿਆ ਹੁੰਦਾ ਅਤੇ ਬੰਦਾ ਉਹਦੇ ਚਾਰ ਚੁਫੇਰੇ ਘੁੰਮਦਾ, ਜਿਹਨੂੰ ਕੱਖ ਚੁੱਕਣ ਦੀ ਜਾਚ ਆ ਜਾਏ ਉਹਨੂੰ ਲਾਲ ਦੀ ਵੀ ਸਮਝ ਪੈ ਜਾਂਦੀ। ਹੁਣ ਦੇਖੋ ਇਹ ਸਵਾਲ ਹੈ ਕਿ ਕਈ ਸਾਲਾਂ ਦੀ ਦੂਰੀ ਅੰਦਰ ਦਾ ਪਰਦਾ ਇਹ ਕਿਵੇਂ ਦੂਰ ਹੋ ਸਕਦਾ, ਅਤੇ ਗੁਰੂ ਨਾਨਕ ਸਾਹਿਬ ਆਪੇ ਸਵਾਲ ਕਰਦੇ ਨੇ ਅਤੇ ਆਪੇ ਉੱਤਰ ਦੇ ਕੇ ਕਹਿੰਦੇ ਨੇ ਕਿ ਪਰਮਾਤਮਾ ਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਚੱਲ, ਅਤੇ ਜਿਹੜਾ ਹੁਕਮ ਤੈਨੂੰ ਉਹਨੇ ਧੁਰ ਜਨਮ ਤੋਂ ਨਾਲ ਲਿਖ ਦਿੱਤਾ ਉਹਨੇ ਲਿਖ ਦਿੱਤਾ, ਹੁਕਮ ਵਰਤਦਾ ਪਿਆ ਹੈ, ਤੈਨੂੰ ਚੱਲਣਾ ਵੀ ਪੈਣਾ, ਬਜਾਏ ਉਲਾਮੇ ਦੇਣ 'ਤੇ ਤੂੰ ਸੱਤ ਬਚਨ ਕਰਕੇ ਹੁਕਮ ਨੂੰ ਮੰਨਣ ਲੱਗ ਪਾ ਅਤੇ ਪਰਦਾ ਟੁੱਟ ਜਾਏਗਾ। ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ। ਦੇਖੋ ਇੱਥੇ ਬੋਲਣਾ ਨਹੀਂ ਕਿਹਾ, ਚੱਲਣਾ ਦਾ ਮਤਲਬ, ਮੈਂ ਤਾਂ ਪਾਠ ਕਰਦਿਆਂ ਅੱਜ ਮੇਰੇ ਮਨ 'ਚ ਆਇਆ ਕਿ ਗੁਰੂ ਸਾਹਿਬ ਨੇ ਪਹਿਲੀ ਗੱਲ ਹੀ ਪ੍ਰੈਕਟੀਕਲ ਕਹੀ, ਥਿਊਰੀ ਨਹੀਂ। ਜੇ ਕਹਿਣਾ ਹੁੰਦਾ ਤਾਂ ਥਿਊਰੀ ਸੀ, ਇੱਥੇ ਚੱਲਣਾ ਦਾ ਮਤਲਬ ਕਿ ਤੈਨੂੰ ਸਪਸ਼ਟ ਹੋ ਕੇ ਜੋ ਹੁਕਮ ਕਹੇ ਇਹਦੇ ਵਿੱਚ ਚੱਲ। ਅਤੇ ਵੇਖੋ ਅਸੀਂ ਜਿੰਨੇ ਵੀ ਬੈਠੇ ਹਾਂ ਸਾਡੇ ਨਾਲ ਹੁਕਮ ਚੱਲਦਾ ਪਿਆ, ਉਹਦੇ ਹੁਕਮ ਵਿੱਚ ਹੀ ਉਧਰ ਵਿੱਚ ਨਿਵਾਸ ਹੋਇਆ, ਉਹਦੇ ਹੁਕਮ ਵਿੱਚ ਹੀ 9 ਮਹੀਨੇ ਮਾਤਾ ਦੇ ਉਧਰ 'ਚ ਸਾਡੀ ਬਣਤਰ ਬਣੀ, ਉਹਦੇ ਹੁਕਮ ਵਿੱਚ ਜਾਂ ਤਿਸ ਭਾਣਾ ਤਾਂ ਜੰਮਿਆ, ਹੁਕਮ ਵਿੱਚ ਹੀ ਸਾਡਾ ਜਨਮ ਹੋਇਆ। ਤੇ ਹੁਣ ਜੋ ਦੁੱਖ ਸੁੱਖ ਹੈ ਤਾਂ ਹੁਕਮ ਵਿੱਚ, ਪਰ ਫਰਕ ਇੰਨਾ ਕਿ ਜਿਹੜੀ ਗੱਲ ਬੰਦੇ ਨੂੰ ਸੁੱਖ ਵਾਲੀ ਜਾਪੇ ਉਹਨੂੰ ਸਵੀਕਾਰ ਕਰ ਲੈਂਦਾ, ਅਤੇ ਜਿੱਥੇ ਇਹਨੂੰ ਦੁੱਖ ਜਾਪੇ ਉੱਥੇ ਰੱਬ ਤੋਂ ਇਨਕਾਰੀ ਹੋ ਜਾਂਦਾ। ਬਸ ਹੁਕਮ ਰਜਾਈ ਚੱਲਣਾ। ਇੱਕ ਪ੍ਰਸ਼ਨ ਸੀ ਕਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਨਾਲ ਮੈਂ ਸਿਰਫ ਇੱਕ ਦੋ ਤੁੱਕ ਹੋਰ ਕਹਿਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਸ਼ਨੋਤਰੀ ਬਹੁਤ ਹੈ, ਜਿਵੇਂ ਸਮੱਸਿਆ ਵੀ ਹੈ ਅਤੇ ਉਹਦਾ ਸਮਾਧਾਨ ਵੀ ਹੈ। ਸਮੱਸਿਆ ਹੈ ਕਿ ਬਲ ਛੁਟਕਿਓ, ਇਹ ਸਮੱਸਿਆ ਹੈ ਕਿ ਸਾਡਾ ਆਤਮਿਕ ਬਲ ਖੀਣ ਹੋ ਗਿਆ, ਸਾਡੇ ਕੋਲ ਇੰਨੀ ਤਾਕਤ ਨਹੀਂ ਕਿ ਅਸੀਂ ਕਿਸੇ ਵੱਡੀ ਚੀਜ਼ ਦਾ ਮੁਕਾਬਲਾ ਕਰ ਸਕੀਏ, ਦੁੱਖ ਦਾ ਮੁਕਾਬਲਾ ਕਰ ਸਕੀਏ, ਅਪਮਾਨਤਾ ਦਾ ਮੁਕਾਬਲਾ ਕਰ ਸਕੀਏ। ਸਤਿਗੁਰੂ ਕਹਿੰਦੇ ਨੇ ਬਲ ਛੁਟਕਿਓ ਬੰਧਨ ਭਰੇ ਕਛੂ ਨਾ ਹੋਤ ਉਪਾਏ, ਕੋਈ ਉਪਾਅ ਨਹੀਂ। ਕਹੋ ਨਾਨਕ ਅਬ ਓਟ ਹਾਰ ਗੱਜ ਜਿਉਂ ਹੋ ਸਹਾਏ। ਪਹਿਲਾਂ ਹੈ ਸਮੱਸਿਆ, ਫਿਰ ਅੱਗੇ ਦਾ ਸਮਾਧਾਨ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਹ ਸਮਾਧਾਨ ਇਹ ਵੇ ਕਿ ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋ ਤੂੰ ਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮੀ ਹੋਤ ਸਹਾਏ। ਇਹਦਾ ਮਤਲਬ ਤੇਰੀ ਸਹਾਇਤਾ ਵੀ ਸਭ ਕੁਛ ਹੈ, ਸਮੱਸਿਆ ਦਾ ਸਮਾਧਾਨ ਹੈ। ਮੈਂ ਬੇਨਤੀ ਕਰਾਂਗਾ ਕਿ ਧੰਨ ਗੁਰੂ ਨਾਨਕ ਸਾਹਿਬ ਦੀ ਇੱਕ ਪੌੜੀ ਆਉਣਾ, ਮੈਂ ਦਸ਼ਮੇਸ਼ ਜੀ ਦਾ ਜੀਵਨ ਜੋ ਆਪ ਮਨਾ ਰਹੇ ਹੋ, ਅਤੇ ਮੈਂ ਪਟਨਾ ਸਾਹਿਬ ਦੇ ਇੱਕ ਦੋ ਦ੍ਰਿਸ਼ ਆਪ ਨਾਲ ਸਾਂਝੇ ਕਰਨੇ ਨੇ। ਧੰਨ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਰਜਾਣ ਵਾਸਤੇ ਪ੍ਰਸੰਨ ਕਰਨ ਲਈ ਮੈਂ ਆਪਣੇ ਖਿਰਦੇ ਤੋਂ ਕਿਹੜੀ ਸ਼ਬਦਾਵਲੀ ਵਰਤਾਂ, ਕਿਹੜੀ ਜ਼ਬਾਨ ਤੋਂ ਲਫਜ਼ਾਂ ਦੀ ਵਰਤਾਂ ਕਰਾਂ ਕਿ ਤੁਸੀਂ ਸੁਣੋ ਅਤੇ ਉਹ ਲਫਜ਼ ਸੁਣ ਕੇ ਤੁਸੀਂ ਮੈਨੂੰ ਪਿਆਰ ਕਰੋ, ਉਹ ਸ਼ਬਦ ਸੁਣ ਕੇ ਮੈਨੂੰ ਪਿਆਰ ਕਰੋ। ਦੂਸਰਾ, ਮੈਨੂੰ ਇਹ ਕਿਰਪਾ ਕਰਕੇ ਦੱਸੋ ਕਿਹੜੀ ਵਸਤੂ ਮੈਂ ਆਪ ਜੀ ਦੇ ਸਨਮੁਖ ਭੇਟਾ ਰੱਖਾਂ ਕਿ ਜਿਸ ਭੇਟਾ ਨੂੰ, ਜਿਸ ਸੌਗਾਤ ਨੂੰ ਦੇਖ ਕੇ ਤੁਸੀਂ ਮੈਨੂੰ ਆਪਣੀ ਬਖਸ਼ਿਸ਼ ਦਾ ਦਰਵਾਜ਼ਾ ਖੋਲ੍ਹ ਦਿਓ, ਮੁਕਤੀ ਦਾ ਦਰ ਮਿਲ ਸਕੇ। ਦੇਖੋ ਸਤਿਗੁਰੂ ਫਿਰ ਆਪ ਉੱਤਰ ਦਿੰਦੇ ਨੇ, ਪਹਿਲਾ ਬਚਨ ਤਾਂ ਕੀਤੋ ਨੇ ਕਿ ਪਰਿਪੂਰਨ ਪਰਮਾਤਮਾ ਨਾਲ ਜੇ ਕਿਸੇ ਨੇ ਸੰਬੰਧ ਬਣਾਉਣਾ ਹੈ, ਰਾਬਤਾ ਕਾਇਮ ਕਰਨਾ, ਜੇ ਕਿਸੇ ਨੇ ਸੰਪਰਕ ਵਿੱਚ ਆਉਣਾ ਹੈ, ਪਿਆਰਿਓ ਦੁਨਿਆਵੀ ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਜਿਸ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੇਮ ਪੈਦਾ ਹੋ ਜਾਏ, ਸੱਚ ਇਵੇ ਕਿ ਪਰਮਾਤਮਾ ਕੇਵਲ ਪ੍ਰੇਮ ਦੀ ਬੋਲੀ ਹੀ ਸਮਝਦੇ ਪਏ ਨੇ। ਸਤਿਗੁਰੂ ਦੇ ਬਚਨ ਆਪ ਰੋਜ਼ ਪੜ੍ਹਦੇ ਹੋ ਕਿ ਸਾਚਾ ਸਾਹਿਬ ਸਾਚ ਨਾਏ, ਪਰਮਾਤਮਾ ਸੱਚ ਹੈ, ਸਾਹਿਬ ਦਾ ਅਰਥ ਮਾਲਕ, ਪਰਿਪੂਰਨ ਪਰਮਾਤਮਾ ਸੱਚ ਹੈ, ਉਸ ਦਾ ਨਾਮ ਨਾਮਨਾ ਵੀ ਉਹਦਾ ਸੱਚਾ ਹੈ, ਸਾਚਾ ਸਾਹਿਬ ਸਾਚ ਨਾਏ। ਦੇਖੋ ਇੱਥੇ ਪਾਠ ਅਸੀਂ ਨਾਏ ਕਰਾਂਗੇ, ਹਾਲਾਂਕਿ ਕਈ ਵਾਰੀ ਸਪੈਲਿੰਗ ਇਹੀ ਨੇ, ਜਿਵੇਂ ਹੁੰਦਾ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ, ਉੱਥੇ ਭਾਰ ਦੇ ਕੇ ਹਾ ਲਾ ਕੇ ਬੋਲਣਾ ਪੈਣਾ। ਇਹ ਤਾਂ ਹੈ ਸਾਚਾ ਸਾਹਿਬ ਸਾਚ ਨਾਏ, ਉਹਦਾ ਨਾਮ ਸੱਚਾ, ਅਤੇ ਅਗਲੇ ਬਚਨ ਨੇ ਭਾਖਿਆ ਭਾਓ ਅਪਾਰ। ਭਾਖਿਆ ਦਾ ਅਰਥ ਹੈ ਬੋਲੀ, ਭਾਓ ਦਾ ਅਰਥ ਹੈ ਪ੍ਰੇਮ, ਅਤੇ ਅਪਾਰ ਦਾ ਅਰਥ ਹੈ ਜਿਹਦਾ ਦੂਸਰਾ ਕਿਨਾਰਾ ਕਿਸੇ ਨੂੰ ਨਹੀਂ ਮਿਲਿਆ। ਹੇ ਪ੍ਰਭੂ ਆਪ ਸੱਚ ਹੋ, ਆਪ ਦਾ ਨਾਮ ਸੱਚ ਹੈ, ਆਪ ਜੀ ਦੀ ਬੋਲੀ ਪ੍ਰੇਮ ਹੈ, ਆਪ ਜੀ ਦੀ ਭਾਖਿਆ ਕੇਵਲ ਪ੍ਰੇਮ ਹੈ, ਅਤੇ ਹੇ ਪ੍ਰਭੂ ਅੱਜ ਤੱਕ ਤੁਹਾਡਾ ਕਿਸੇ ਨੇ ਪਾਰਾਵਾਰ ਨਹੀਂ ਪਾਇਆ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ। ਅਗਲੇ ਬਚਨ ਆਖੇ, ਅਸੀਂ ਸਾਰੀ ਲੁਕਾਈ ਆਖਨੇ ਆ, ਬੋਲਨੇ ਪਏ ਹਾਂ, ਅਤੇ ਬੋਲ ਕੇ ਕੀ ਕਰਨੇ ਹਾਂ, ਮੰਗਹਿ ਤੇਰੇ ਚਰਨਾਂ 'ਚ ਖਲੋ ਕੇ ਦਾਤਾ ਮੰਗਣੇ। ਸੱਚੀ ਗੱਲ ਇਹ ਹੈ ਤਾਂ ਆਪਾਂ ਮੰਗਤੀ ਨਾ, ਹਰ ਬੰਦਾ ਕੁਛ ਨਾ ਕੁਛ ਗੁਰੂ ਦਰ ਤੋਂ ਮੰਗਦਾ ਹੈ, ਜੇ ਦੁਨਿਆਵੀ ਨਾ ਮੰਗੇ ਤੇ ਦੀਨੀ ਮੰਗੇਗਾ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਓ ਅਪਾਰ, ਆਖੈ ਮੰਗ ਹੈ ਦੇਹ ਦੇਹ, ਹੇ ਪ੍ਰਭੂ ਸਾਨੂੰ ਇਹ ਦਾਤ ਦੇ, ਆਖੈ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ। ਹੁਣ ਅੱਗੇ ਹੈ ਪ੍ਰਸ਼ਨ ਸਵਾਲ,
ਫਿਰ ਕਿ ਅੱਗੇ ਰੱਖੀਏ, ਕਿਹੜੀ ਵਸਤੂ ਤੁਹਾਡੇ ਚਰਨਾਂ 'ਚ, ਕਿਹੜਾ ਗਿਫਟ, ਕਿਹੜੀ ਸੁਗਾਤ ਰੱਖਾਂ, ਫਿਰ ਕਿ ਅੱਗੇ ਰੱਖੀਏ। ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ, ਮੁੱਖ ਤੋਂ ਕੈਸੇ ਬੋਲ ਬੋਲਾਂ, ਜਿਤ ਸੁਣ ਧਰੇ ਪਿਆਰ। ਅਤੇ ਮਹਾਰਾਜ ਕਹਿੰਦੇ ਨੇ ਇੱਕ ਕੰਮ ਕਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁੱਖ ਦੁਆਰ। ਬੜੇ ਸਪਸ਼ਟ ਇਹਦੇ 'ਚੋਂ ਅਰਥ ਹੋਏ, ਇੱਕ ਤਾਂ ਪਰਮਾਤਮਾ ਦੀ ਬੋਲੀ ਪ੍ਰੇਮ, ਦੂਸਰਾ ਉਸ ਦੀ ਭੇਟਾ, ਉਸ ਦੀ ਵਡਿਆਈ ਕਰ, ਉਹਦੀ ਸਿਫਤ ਕਰ, ਉਹਦੇ ਪ੍ਰੇਮ ਦੇ ਭਿੱਜੇ ਹੋਏ ਗੀਤ ਗਾ। ਜਿੰਨੀ ਤੂੰ ਉਹਦੀ ਸਿਫਤ ਕਰੇਗਾ, ਪਰੀਪੂਰਨ ਪਰਮਾਤਮਾ ਦੀ ਬਖਸ਼ਿਸ਼ ਹੋਵੇਗੀ। ਅੰਮ੍ਰਿਤ ਵੇਲਾ ਸੱਚ ਨੌ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ, ਕਿਉਂਕਿ ਜਪਜੀ ਸਾਹਿਬ ਦਾ ਪ੍ਰਕਰਨ ਸਚਿਆਰਤਾ ਤੇ ਹੈ। ਹਜ਼ੂਰ ਨੇ ਕਿਰਪਾ ਕੀਤੀ, ਮੈਂ ਸਿਰਫ ਇੱਕੋ ਨੁਕਤਾ ਲਿਆ ਕਿ ਪ੍ਰਭੂ ਦੀ ਬੋਲੀ ਸੁਗਾਤ ਭੇਟਾਂ ਸਿਰਫ ਪ੍ਰੇਮ ਵਿੱਚ ਭਿੱਜ ਕੇ ਉਹਨੂੰ ਯਾਦ ਕਰੀਏ। ਗੁਰੂ ਗੋਬਿੰਦ ਸਿੰਘ ਦੇ ਜੀਵਨ 'ਚ ਸਾਨੂੰ ਆਰੰਭਤਾ 'ਚ ਮਿਲੇਗਾ ਹੀ ਹੈ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅਸੀਂ ਕਰਨੇ, ਅਤੇ ਗੁਰੂ ਨਾਨਕ ਸਾਹਿਬ ਦੀ ਇੱਕ ਅਸ਼ਟਪਦੀ ਆਉਂਦੀ ਹੈ ਸ਼੍ਰੀ ਰਾਗ ਅੰਦਰ। ਇਹ ਅਸ਼ਟਪਦੀ ਹੈ, ਰਹਾਉ ਦੀਆਂ ਤੁਕਾਂ ਨੇ, ਮਨ ਰੇ ਕਿਉਂ ਛੂਟੈ ਬਿਨ ਪਿਆਰ। ਇੱਥੇ ਸ਼ਬਦ ਪਿਆਰ ਵਰਤਿਆ, ਭਾਉ ਨਹੀਂ ਵਰਤਿਆ। ਹੇ ਮੇਰੇ ਮਨ, ਪ੍ਰਭੂ ਨੂੰ ਪ੍ਰੇਮ ਕਰਨ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਹਰ ਬਖਸ਼ੇ ਭਗਤ ਭੰਡਾਰ। ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਾਅਦ ਅਸੀਂ ਜਦੋਂ ਭਗਤ ਨਾਮਦੇਵ ਜੀ ਨੂੰ ਪੜ੍ਹਨੇ ਹਾਂ, ਅਤੇ ਉਹਨਾਂ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ, ਕਿਉਂਕਿ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕੋਈ ਖੁਸ਼ਕ ਫਿਲੋਸਫੀ ਨਹੀਂ, ਇਹ ਕੋਈ ਸਾਇੰਸ ਦੇ ਸੂਤਰ ਤਜਰਬੇ ਨਹੀਂ, ਇਹ ਕੋਈ ਧਰਾਤਲ ਦਾ ਵਿਗਿਆਨ ਨਹੀਂ, ਇਹ ਕੋਈ ਸਪੇਸ ਦੀ ਖੋਜ ਨਹੀਂ, ਇਹ ਕੋਈ ਸਮੁੰਦਰਾਂ ਦੀ ਗਹਿਰਾਈ ਅਤੇ ਖਜ਼ਾਨੇ ਦਾ ਜ਼ਿਕਰ ਨਹੀਂ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੇਵਲ ਪਰਿਪੂਰਨ ਪਰਮਾਤਮਾ ਦੀਆਂ ਸਿਫਤਾਂ ਅਤੇ ਉਹਦੇ ਗੁਣ ਹੀ ਬਿਆਨ ਕੀਤੇ ਗਏ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਭਗਤ ਨਾਮਦੇਵ ਜੀ, ਉਹ ਕਹਿੰਦੇ ਨੇ ਕੋਈ ਵੀ ਜ਼ਿੰਦਗੀ 'ਚ ਕੰਮ ਕਰਾਉਣਾ ਹੈ ਅਤੇ ਇੱਕ ਕੰਮ ਕਰ, ਤੇਰੇ ਖਿਰਦੇ ਵਿੱਚ ਪ੍ਰੀਤ ਪੈਦਾ ਹੋ ਜਾਏ। ਭਾਵੇਂ ਉਹਨਾਂ ਦਾ ਸ਼ਬਦ ਆਪਣੇ ਜੀਵਨ ਦੀ ਵਾਪਰੀ ਘਟਨਾ ਨਾਲ ਹੈ ਕਿ ਪਾੜ ਪੜੋਸਨ ਪੁੱਛ ਲੈ ਨਾਮਾ, ਕਾਂਪੈ ਛਾਨ ਛਵਾਈ ਹੋ, ਝੌਂਪੜੀ ਬਣੀ ਘਰ ਬਣਿਆ। ਗੱਲ ਘਰ ਬਣਦੀ ਨਹੀਂ, ਭਗਤ ਦੇ ਅੰਦਰ ਦੀ ਆਸਥਾ ਦੀ ਹੈ। ਪਾੜ ਪੜੋਸਨ ਪੁੱਛ ਲੈ ਨਾਮਾ, ਕਾਂਪੈ ਛਾਨ ਛਵਾਈ ਹੋ, ਤਉ ਪੈ ਜੁਗਨੀ ਮਜ਼ੂਰੀ ਦੇਖੋ, ਮੌਕੋ ਬੇਡੀ ਦੇਖੋ ਬਤਾਈ ਹੋ। ਕਹਿਣ ਲੱਗੇ ਅਰੀ ਬਾਈ, ਅਰੀ ਬਾਈ, ਬਾਈ ਦਾ ਅਰਥ ਇੱਥੇ ਭੈਣ, ਅਰੀ ਬਾਈ ਬੇਡੀ ਦੇਣ ਨਾ ਜਾਈ। ਅਗਲੇ ਬਚਨ ਨੇ ਕਹਿਣ ਲੱਗੇ ਬੇਡੀ ਪ੍ਰਾਣ ਸਾਡਾ ਆਧਾਰ ਹੈ, ਉਹ ਸਿਰਫ ਪ੍ਰੇਮ ਦੀ ਭੇਟਾ ਮੰਗਦਾ ਹੈ, ਬੇਡੀ ਪ੍ਰੀਤ ਮਜ਼ੂਰੀ ਮੰਗੈ, ਜੇ ਕੋ ਛਾਨ ਛਵਾਵੈ ਹੋ, ਲੋਕ ਕੁਟੰਬ ਸਭੂ ਤੇ ਤੋਰੈ ਤੋ ਆਪਣ ਬੇਡੀ ਆਵੈ ਹੋ। ਬੇਨਤੀ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਪਟਨਾ ਸਾਹਿਬ ਦੇ, ਜਦੋਂ ਅਸੀਂ ਸਾਰੇ ਜੀਵਨ ਨੂੰ ਦੇਖਦੇ ਹਾਂ ਪਿਆਰਿਓ, ਉੱਥੇ ਪਿਆਰ ਪਿਆਰ ਹੀ ਝਲਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਆਪ ਇਸ ਗੱਲ ਦਾ ਜ਼ਿਕਰ ਕੀਤਾ ਹੈ। ਮੈਂ ਇਸ ਅਸਥਾਨ ਤੋਂ ਅੱਜ ਦੀਵਾਨ ਸ਼ੁਰੂ ਕੀਤੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਸੰਬੰਧ ਵਿੱਚ, ਅਤੇ ਮਾਨਸੀ ਸਭ ਤੋਂ ਪਹਿਲਾਂ ਪਟਨਾ ਸਾਹਿਬ ਦੀ ਧਰਤੀ ਤੋਂ। ਅਤੇ ਦਾਸ ਅਕਸਰ ਬੇਨਤੀ ਕਰਦਾ ਹੈ ਕਿ ਜਦੋਂ ਕਿਸੇ ਵੀ ਗੁਰੂ ਸਾਹਿਬ ਦਾ ਪੁਰਬ ਮਨਾਈਏ ਤਾਂ 4-5 ਗੱਲਾਂ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਨੇ। ਪਹਿਲੀ ਬਾਤ ਕਿ ਉਹ ਜ਼ਮੀਨ ਕਿਹੜੀ, ਉਹ ਧਰਤੀ ਦਾ ਟੁਕੜਾ ਕਿਹੜਾ ਜਿੱਥੇ ਸਤਿਗੁਰੂ ਦਾ ਅਵਤਾਰ ਹੋਇਆ, ਆਗਮਨ ਹੋਇਆ। ਦੂਸਰਾ, ਉਹ ਮਾਂ ਬਾਪ ਕੌਣ। ਤੀਸਰਾ, ਉਹ ਸ਼ਰਧਾਲੂ ਕੌਣ। ਅਤੇ ਚੌਥਾ, ਉਸ ਸਤਿਗੁਰੂ ਨਾਲ ਨਮਸਕਾਰ ਜਿਹਨੇ ਇੰਨੀ ਮਾਨਵਤਾ ਦਾ ਪਾਰ ਉਤਾਰਾ ਕੀਤਾ। ਭਾਵਾਂ ਕਿ ਉਹ ਗੁਰੂ ਸਾਹਿਬ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਅੰਦਰ ਕਿ ਸਾ ਧਰਤੀ ਭਈ ਖਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ
ਸੇ ਜੈਂਤ ਪਏ ਖਰੀਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਉੱਥੇ ਬਚਨ ਨੇ ਧਨ ਧਨ ਪਿਤਾ, ਧਨ ਧਨ ਕੁੱਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ, ਧਨ ਧਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨ ਡਿੱਠਾ ਤਿਨਾ ਲਏ ਛਡਾਏ। ਸਾਰੇ ਇਹਦੇ ਵਿੱਚ ਆ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮਾਨ ਯੋਗ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਸਨਮਾਨ ਯੋਗ ਮਾਤਾ ਮਾਤ ਗੁਜਰੀ ਜੀ, ਸਨਮਾਨ ਯੋਗ ਮਹਾਂ ਦਾਦੀ ਮਾਤਾ ਨਾਨਕੀ ਜੀ, ਇਹ ਪੰਜਾਬ ਦੀ ਧਰਤੀ ਨੂੰ ਪੂਰਬ ਵੱਲ ਗਏ ਨੇ। ਆਪਾਂ ਕਿਉਂਕਿ ਆਗਮਨ ਦਿਵਸ ਮਨਾ ਰਹੇ ਹਾਂ ਅਤੇ ਉਹਨਾਂ ਘਟਨਾਵਾਂ ਦਾ, ਆਗਮਨ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਅਤੇ ਸਤਿਗੁਰੂ ਨੇ ਆਪਣੀ ਰਚਨਾ 'ਚ ਸ਼ਬਦ ਲਿਖੇ ਨੇ ਕਿ ਮੁਰਪਿਤ ਪੂਰਬ ਕੀਸ ਪਿਆਨਾ, ਇਹਦਾ ਅਰਥ ਮੁਰ ਦਾ ਅਰਥ ਮੇਰੇ, ਪਿਤ ਦਾ ਅਰਥ ਪਿੱਤਰ ਮਾਤਾ ਪਿਤਾ, ਪੂਰਬ ਵਾਲੇ ਪਾਸੇ ਪਿਆਨਾ ਦਾ ਅਰਥ ਜਾਣਾ ਕੀਤਾ, ਯਾਤਰਾ ਕੀਤੀ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਅਨੇਕਾਂ ਤਰ੍ਹਾਂ ਦੇ ਰਸਤੇ ਵਿੱਚ ਤੀਰਥ ਆਏ, ਜਿੱਥੇ ਪਿਤਾ ਗੁਰਦੇਵ ਨੇ ਬਖਸ਼ਿਸ਼ ਵਰਤਾਈ। ਜਬ ਹੀ ਜਾਤ ਤਰਬੈਣੀ ਪਏ, ਅਤੇ ਤਰਬੈਣੀ ਇਲਾਹਾਬਾਦ ਦੇ ਵਿੱਚ ਹੈ, ਜਿੱਥੇ ਕਿਹਾ ਜਾਂਦਾ ਯਮੁਨਾ ਅਤੇ ਗੰਗਾ ਦਾ ਸੰਗਮ ਹੈ, ਅਤੇ ਸਰਸਵਤੀ ਉਹਦੇ ਵਿੱਚ ਗੁਪਤ ਵਰਦੀ ਹੈ। ਜਬ ਹੀ ਜਾਤ ਤਰਬੈਣੀ ਪਏ, ਪੁੰਨ ਦਾਨ ਦਿਨ ਕਰਤ ਬਤੈ, ਉੱਥੇ ਸੰਗਤਾਂ ਨੂੰ ਨਾਮ ਦੇ ਦਾਨ ਦਿੱਤੇ, ਬਰਕਤਾਂ ਵਰਤਾਈਆਂ। ਉੱਥੇ ਫਿਰ ਸਤਿਗੁਰੂ ਕਹਿੰਦੇ ਤਈ ਪ੍ਰਕਾਸ਼ ਹਮਾਰਾ ਪਇਓ। ਹੋ ਸਕਦਾ ਆਪ ਜੀ ਨੂੰ ਕਥਾ ਵਿੱਚ ਕਿਸੇ ਗੁਰਮੁਖ ਦੱਸਿਆ ਹੋਵੇ, ਪ੍ਰਕਾਸ਼ ਗੁਰਦੇਵ ਦਾ ਪਟਨਾ ਸਾਹਿਬ ਨਹੀਂ ਹੋਇਆ। ਗੱਲ ਧਿਆਨ ਨਾਲ ਸੁਣਿਓ, ਜਿਹੜਾ ਮੈਂ ਨੁਕਤਾ ਲਿਆ ਹੈ, ਪ੍ਰਕਾਸ਼ ਗੁਰਦੇਵ ਦਾ ਪਟਨਾ ਸਾਹਿਬ ਨਹੀਂ ਹੋਇਆ, ਪ੍ਰਕਾਸ਼ ਤਰਵੈਣੀ ਹੋਇਆ, ਅਤੇ ਆਗਮਨ ਗੁਰਦੇਵ ਦਾ ਜਿਹੜਾ ਹੈ ਜਨਮ ਜਿਹੜਾ ਉਹ ਪਟਨੇ ਦੀ ਧਰਤੀ 'ਤੇ ਹੋਇਆ, ਪ੍ਰਕਾਸ਼ ਵਿੱਚ ਅਤੇ ਆਗਮਨ 'ਚ। ਥੋੜ੍ਹਾ ਜਿਹਾ ਦੇਖੋ ਇਹਨੂੰ ਧਿਆਨ ਨਾਲ ਸੁਣਿਓ ਮੇਰੀ ਬੇਨਤੀ। ਜਬ ਹੀ ਜਾਤ ਤਰਬੈਣੀ ਪਏ, ਪੁੰਨ ਦਾਨ ਦਿਨ ਕਰਤ ਬਤੈ, ਤਾਂ ਪ੍ਰਕਾਸ਼। ਇਹਦਾ ਮਤਲਬ ਇਸ ਤੁਕ ਨਾਲ ਜੋੜਨਾ ਪਏਗਾ, ਤਰਬੈਣੀ ਪਏ। ਅਤੇ ਅੱਜ ਵੀ ਇਲਾਹਾਬਾਦ ਜਦੋਂ ਕਥਾ ਕਰਨ ਜਾਂਦੇ ਹਾਂ ਅਤੇ ਉੱਥੇ ਇੱਕ ਗੁਰਦੁਆਰਾ ਹੈ ਪੱਕੀ ਸੰਗਤ, ਆਪ ਵਿੱਚੋਂ ਹੋ ਸਕਦਾ ਦਰਸ਼ਨ ਕੀਤੇ ਹੋਣ, ਅਤੇ ਉਹ ਕਮਰਾ ਵੀ ਹੈ ਜਿੱਥੇ ਪ੍ਰਕਾਸ਼ ਹੋਇਆ। ਕਿਉਂਕਿ ਅੱਜ ਤੱਕ ਸਾਡੇ ਕੰਨਾਂ 'ਚ ਸ਼ਬਦ ਵਰਦਾ ਕਿ ਅੱਜ ਗੁਰੂ ਸਾਹਿਬ ਦਾ ਪ੍ਰਕਾਸ਼ ਦਿਨ ਹੈ, ਪਰ ਮੈਂ ਬੇਨਤੀ ਕਰਨਾ ਜੇ ਗੁਰਮਤਿ ਦੇ ਨਜ਼ਰੀਏ ਨਾਲ ਦੇਖਣ ਨੂੰ, ਤਰਕ 'ਚ ਨਹੀਂ ਲਿਜਾਣਾ ਨਾ ਵਾਦ ਵਿਵਾਦ 'ਚ। ਪ੍ਰਕਾਸ਼ ਹੋਰ ਚੀਜ਼ ਹੈ ਅਤੇ ਜਨਮ ਹੋਣਾ ਕੁਝ ਹੋਰ ਚੀਜ਼ ਹੈ। ਤਈ ਪ੍ਰਕਾਸ਼ ਹਮਾਰਾ ਪਇਓ, ਜਬ ਹੀ ਜਾਤ ਤਰਬੈਣੀ ਪਏ, ਪੁੰਨ ਦਾਨ ਦਿਨ ਕਰਤ ਬਤੈ, ਤਈ ਪ੍ਰਕਾਸ਼ ਹਮਾਰਾ ਪਇਓ। ਪ੍ਰਕਾਸ਼ ਗੁਰਦੇਵ ਕਹਿੰਦੇ ਤਰਬੈਣੀ ਹੋਇਆ, ਅਤੇ ਭਵ ਜਿਹੜਾ ਉਹ ਪਟਨੇ ਦੀ ਧਰਤੀ 'ਤੇ ਹੋਇਆ, ਪਟਨਾ ਸ਼ਹਿਰ ਵਿਖੇ ਭਵ ਲਇਓ। ਪ੍ਰਕਾਸ਼ ਕੀ ਚੀਜ਼ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ। ਗੁਰੂ ਅਰਜੁਨ ਦੇਵ ਦਾ ਇੱਕ ਸ਼ਬਦ ਹੈ ਅਤੇ ਮੇਰਾ ਖਿਆਲ ਉਹ ਬੜੇ ਸੌਖੇ ਅਰਥ ਹੋ ਜਾਣਗੇ ਇਹਦੇ। ਅਸਲ 'ਚ ਪ੍ਰਕਾਸ਼ ਗੁਰਮਤਿ ਦੀ ਸ਼ਬਦਾਵਲੀ ਵਿੱਚ ਉਦੋਂ ਮੰਨਿਆ ਜਦੋਂ ਮਾਤਾ ਦੇ ਉਦਰ ਵਿੱਚ ਨਿਵਾਸ ਹੋ ਜਾਂਦਾ ਹੈ, ਅਤੇ ਭਾਵ ਉਦੋਂ ਮੰਨਿਆ ਜਦੋਂ ਜਨਮ ਹੁੰਦਾ ਹੈ। ਤੁਸੀਂ ਗੁਰੂ ਅਰਜੁਨ ਦੇਵ ਦਾ ਸ਼ਬਦ ਪੜ੍ਹੋ ਕਿ ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਅਗਲੀ ਤੋਕੇ ਉਧਰੇ ਮੈਂ ਆਏ ਕੀਆ ਨਿਵਾਸ, ਜਿਹੜਾ ਉਧਰੇ ਮੈਂ ਆਏ ਕੀਆ ਨਿਵਾਸ, ਇਹ ਤਰਬੈਣੀ ਹੋਇਆ ਹੈ। ਮੇਰੀ ਬੇਨਤੀ ਸਮਝ ਜਾਓਗੇ ਆਪ। ਉਧਰੇ ਮੈਂ ਆਏ ਕੀਆ ਨਿਵਾਸ, ਮਾਤਾ ਕਹਿ ਮਨ ਬਹੁਤ ਵਿਗਾਸ, ਅਤੇ ਅਗਲਾ ਸ਼ਬਦ ਜੰਮਿਆ ਪੂਤ ਭਗਤ ਗੋਬਿੰਦ ਕਾ, ਜੰਮਿਆ ਸ਼ਬਦ ਹੋਰ ਹੈ, ਉਧਰੇ ਮੈਂ ਆਏ ਕੀਆ ਨਿਵਾਸ ਹੋਰ ਹੈ। ਇੱਥੇ ਧਿਆਨ ਨਾਲ ਸੁਣਿਓ, ਪ੍ਰਕਾਸ਼ ਤਰਬੈਣੀ ਦਾ ਇਹਦਾ ਮਤਲਬ ਉਧਰੇ ਮੈਂ ਆਏ ਕੀਆ ਨਿਵਾਸ, ਇਹ ਤਰਬੈਣੀ ਹੋਇਆ, ਅਤੇ ਜੰਮਿਆ ਪੂਤ ਭਗਤ ਗੋਬਿੰਦ ਕਾ, ਇਹ ਪਟਨਾ ਸਾਹਿਬ ਦੀ ਧਰਤੀ 'ਤੇ ਹੋਇਆ। ਭਾਵੇਂ ਚਲੋ ਇਹ ਸ਼ਬਦ ਗੁਰੂ ਹਰਗੋਬਿੰਦ ਨਾਲ ਸੰਬੰਧਿਤ ਕਹੇ, ਪਰ ਸਾਨੂੰ ਅਰਥ ਕਰਨ ਵੀ ਸੁਖੈਨ ਤੱਕ। ਹਜ਼ੂਰ ਕਹਿੰਦੇ ਉਧਰ ਵਿੱਚ ਨਿਵਾਸ ਤਰਬੈਣੀ ਹੋਇਆ, ਅਤੇ ਸਾਡਾ ਆਗਮਨ ਪਟਨੇ ਦੀ ਧਰਤੀ 'ਤੇ ਹੋਇਆ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਬ ਹੀ ਜਾਤ ਤਰਬੈਣੀ ਪਏ, ਪੁੰਨ ਦਾਨ ਦਿਨ ਕਰਤ ਬਤੈ,
ਤਾਂ ਹੀ ਪ੍ਰਕਾਸ਼ ਖਮਾਰਾ ਪਾਏ ਹੋ। ਉੱਥੇ ਤਰਬੈਣੀ ਪ੍ਰਕਾਸ਼ ਹੋਇਆ ਅਤੇ ਸਤਿਗੁਰੂ ਕਹਿੰਦੇ ਨੇ ਪਟਨਾ ਸ਼ਹਿਰ ਵਿਖੇ ਭਵ ਲਇਓ, ਪਟਨੇ ਦੀ ਧਰਤੀ 'ਤੇ ਸਾਡਾ ਆਗਮਨ ਹੋਇਆ। ਅੱਜ ਵੀ ਪਟਨਾ ਸਾਹਿਬ ਕਈ ਸਾਲਾਂ ਤੋਂ ਦਾਸ ਵਿਚਾਰ ਕਥਾ ਲਈ ਜਾਂਦਾ ਹੈ, ਹਰ ਸਾਲ ਉੱਥੇ ਕਥਾ ਸੁਣਾਈ ਜਾਂਦੀ ਹੈ ਤਖਤ ਸਾਹਿਬ ਜੀ ਵੱਲੋਂ। ਅਸਲ 'ਚ ਜਿਹਨੂੰ ਆਪਾਂ ਪਟਨਾ ਸਾਹਿਬ ਤਖਤ ਕਹਿੰਦੇ ਹਾਂ, ਪਹਿਲੀ ਗੱਲ ਇਹਦਾ ਪੂਰਾ ਨਾਮ ਜਿਹੜਾ ਹੈ ਉਹ ਹੈ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਹਰਿਮੰਦਰ ਸਾਹਿਬ ਨਹੀਂ। ਉੱਥੇ ਜਦੋਂ ਵੀ ਕਿਹਾ ਜਾਂਦਾ ਤਖਤ ਸ਼੍ਰੀ ਹਰਿਮੰਦਰ ਜੀ ਕਿਹਾ ਜਾਂਦਾ। ਜੇ ਹਰਿਮੰਦਰ ਸਾਹਿਬ ਸ਼ਬਦ ਵਰਤਾਂਗੇ ਤਾਂ ਸਾਡਾ ਧਿਆਨ ਅੰਮ੍ਰਿਤਸਰ ਦੀ ਧਰਤੀ ਵੱਲ ਜਾਏਗਾ, ਪਰ ਉਸ ਤਖਤ ਦਾ ਨਾਮ ਹੈ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ। ਪਰ ਇਸ ਜਿੱਥੇ ਗੁਰਦੇਵ ਦਾ ਆਗਮਨ ਹੋਇਆ ਜਿਹੜਾ ਤਖਤ ਹੈ, ਅਤੇ ਅਸਲ 'ਚ ਜਿੱਥੇ ਉੱਥੇ ਸੇਵਾਦਾਰ ਖਲੋ ਕੇ ਸਾਰਾ ਦਿਨ ਚੌਰ ਕਰਦੇ, ਆਪਨੇ ਦਰਸ਼ਨ ਕੀਤੇ ਨੇ, ਉਹਦੇ ਥੱਲੇ ਅਸਲ 'ਚ ਭੋਰਾ ਇੱਕ ਤਹਿਖਾਨਾ ਹੈ ਪਿਛਲੇ ਪਾਸਿਓਂ, ਉਸ ਅਸਥਾਨ 'ਤੇ ਗੁਰਦੇਵ ਜੀ ਦਾ ਆਗਮਨ ਹੋਇਆ ਹੈ। ਸਤਿਗੁਰੂ ਜੀ ਉੱਥੇ ਹੀ ਬਖਸ਼ਿਸ਼ ਵਰਤਾਈ। ਪਰ ਇਹ ਹਵੇਲੀ ਸੀ ਸਾਲਸਰੇ ਜੋਹਰੀ ਦੀ। ਅਸਲ 'ਚ ਜਿਹੜਾ ਗੁਰਦੁਆਰਾ ਗਾਏ ਘਾਟ ਹੈ ਪਟਨਾ ਸਾਹਿਬ, ਜਿਨ੍ਹਾਂ ਦਰਸ਼ਨ ਕੀਤੇ ਨੇ ਮੇਰਾ ਖਿਆਲ ਉਹ ਬਹੁਤ ਸੌਖਾ ਸਮਝਣਗੇ, ਗਾਏ ਘਾਟ ਦੇ ਨਜ਼ਦੀਕ ਤੋਂ ਗੰਗਾ ਨਿਕਲਦੀ ਸੀ। ਇੱਥੋਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰੇਤ ਵਿੱਚੋਂ ਆਪਣੇ ਚਰਨਾਂ ਨਾਲ ਇੱਕ ਕੀਮਤੀ ਲਾਲ ਲੱਭਿਆ, ਚਲੋ ਗੁਰੂ ਸਮਰਾਥੇ ਲੱਭਿਆ ਸ਼ਬਦ ਨਾ ਹੀ ਵਰਤੀਏ, ਗੁਰੂ ਤਾਂ ਨਜ਼ਰ ਭਰ ਕੇ ਦੇਖੇ ਅਤੇ ਲੋਹੇ ਵੀ ਕੀਮਤੀ ਲਾਲ ਹੋ ਜਾਂਦੇ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਾ ਧਾਰ ਹੈ। ਇਹ ਕੀਮਤੀ ਲਾਲ ਭਾਈ ਮਰਦਾਨਾ ਜੀ ਨੂੰ ਦਿੱਤਾ ਸੀ। ਉਹਨਾਂ ਕਿਹਾ ਮਹਾਰਾਜ ਭੁੱਖ ਲੱਗੀ ਏ ਛਕਣ ਵਾਸਤੇ, ਸਤਿਗੁਰੂ ਨੇ ਕਿਹਾ ਕੀਮਤੀ ਲਾਲ ਲੈ ਜਾ, ਕੀਮਤੀ ਲਾਲ ਦਿੱਤਾ। ਬਾਜ਼ਾਰ ਵਿੱਚ ਗਏ ਅਤੇ ਜਿਹੜੇ ਨਾ ਵਾਕਿਫ ਸਨ, ਜਿਨ੍ਹਾਂ ਨੂੰ ਲਾਲ ਦੀ ਕੀਮਤ ਦਾ ਨਹੀਂ ਸੀ ਪਤਾ, ਉਹਨਾਂ ਨੂੰ ਵਿਚਾਰਿਆਂ ਨੂੰ ਸਮਝ ਨਾ ਪਏ, ਕਿਸੇ ਨੇ ਕੱਪੜਾ ਮੁੱਲ ਪਾਇਆ, ਕਿਸੇ ਨੇ ਮਠਿਆਈ ਮੁੱਲ ਪਾਇਆ, ਕਿਸੇ ਨੇ ਕਿਹਾ ਸਾਡਾ ਕੀ ਕੰਮ ਜੇ ਤੂੰ ਖਾਣਾ ਉਂਝ ਕੁਝ ਲੈ ਜਾ। ਪਰ ਪਟਨਾ ਸਾਹਿਬ ਇੱਕ ਬਾਜ਼ਾਰ ਸੀ ਸੁਨਿਆਰਿਆਂ ਦਾ, ਜੋਹਰੀਆਂ ਦਾ। ਜਦੋਂ ਉੱਥੇ ਗਏ ਤਾਂ ਸਾਲਸਰੇ ਜੋਹਰੀ, ਮੈਂ ਕਹਿੰਦਾ ਬੜੀ ਨੀਅਤ ਸਾਫ ਵਾਲਾ ਬੰਦਾ, ਉਹਨੇ ਹਜ਼ੂਰ ਦੇ ਕੀਰਤਨੀਏ ਭਾਈ ਰਬਾਬੀ ਭਾਈ ਮਰਦਾਨੇ ਦੇ ਖੱਤ 'ਚ ਲਾਲ ਦੇਖਿਆ ਅਤੇ ਦੇਖਣ ਤੋਂ ਬਾਅਦ ਕਿਹਾ ਭਾਈ ਜੋ ਤੂੰ ਵੇਚਣ ਆਇਆ, ਮੇਰੀ ਹਵੇਲੀ ਮੇਰੀ ਦੁਕਾਨ ਮੇਰਾ ਸਾਰਾ ਕਾਰੋਬਾਰ ਵੀ ਵੇਚ ਦਈਏ ਤਾਂ ਇਸ ਲਾਲ ਦੀ ਕੀਮਤ ਨਹੀਂ ਪੈ ਸਕਦੀ, ਇਹ ਬੇਸ਼ਕੀਮਤੀ ਹੈ। ਅੰਦਰ ਦਾ ਸ਼ੁੱਧ ਸੀ ਬੰਦਾ, ਯਾਦ ਰੱਖੋ ਬੰਦੇ ਦੀ ਨੀਅਤ ਸਾਫ ਹੋਵੇ ਅਤੇ ਵਿਖਾਵੇ ਦੇ ਧਰਮ ਦੇ ਕਰਮ ਘੱਟ ਕਰੇ ਤਾਂ ਵੀ ਪਾਰ ਉਤਾਰਾ ਹੋ ਜਾਏਗਾ। ਜੇ ਅੰਦਰ ਦੀ ਨੀਅਤ ਭੈੜੀ ਹੈ ਨਾ, ਤਾਂ ਮੇਰਾ ਖਿਆਲ ਹੈ ਜਿੰਨਾ ਮਰਜ਼ੀ ਬਾਹਰੋਂ ਧਰਮ ਦੇ ਹੋਕੇ ਦਈ ਜਾਏ, ਸੱਚੀ ਗੱਲ ਜੇ ਨੀਅਤ ਮਾੜੀ ਵਾਲਿਆਂ ਨੂੰ ਰੱਬ ਕਿੱਥੇ। ਉਸ ਬੰਦੇ ਦੀ ਨੀਅਤ ਸਾਫ ਸੀ, ਜੇ ਨੀਅਤ ਮੈਲੀ ਹੁੰਦੀ ਤਾਂ ਉਹ ਕਹਿ ਦਿੰਦਾ ਇਹ ਲਾਲ ਲਿਆ ਇਹਦੀ ਤਾਂ ਕੀਮਤ ਹੀ ਕੋਈ ਨਹੀਂ, ਉਹ ਬੇਈਮਾਨੀ ਕਰਦਾ। ਉਹਨੇ ਕਿਹਾ ਸੱਚ ਇਵੇ ਇੰਨਾ ਕੀਮਤੀ ਹੈ, ਇਹਨੂੰ ਵਿਖਾਉਣ ਦੇ 100 ਰੁਪਈਆ ਦਿੱਤਾ ਜਾਂਦਾ, ਤੈਨੂੰ ਮੈਂ ਮਾਇਆ ਦੇਣਾ। ਮੈਂ ਗੱਲ ਮੁਕਤਸਰ ਕਰਾਂ, ਉਹ ਵਾਪਸ ਆਉਂਦੇ ਨੇ ਭਾਈ ਮਰਦਾਨਾ ਜੀ ਲੈ ਕੇ ਪੈਸੇ, ਅਤੇ ਹਜ਼ੂਰ ਕਹਿੰਦੇ ਨੇ ਤੂੰ ਪ੍ਰਸ਼ਾਦ ਪਾਣੀ ਸ਼ਕਲ ਲਈ ਲਗਿਆ ਲਾਲ, ਲਾਲ ਵੀ ਲੈ ਆ ਵਾਪਸ ਅਤੇ ਪੈਸੇ ਵੀ, ਸਾਡੇ ਕਿਸ ਕੰਮ ਪੈਸੇ, ਤੂੰ ਤਾਂ ਭੋਜਨ ਛਕਣਾ। ਭਾਈ ਮਰਦਾਨਾ ਫਿਰ ਵਾਪਸ ਗਏ, ਕਹਿਣ ਲੱਗੇ ਜੋਹਰੀ ਨੂੰ ਮੇਰਾ ਮੁਰਸ਼ਦ ਨਹੀਂ ਮੰਨਦਾ। ਉਹ ਕਹਿਣ ਲੱਗੇ ਫਿਰ ਤੂੰ ਲਾਲ ਕਾਸ ਲਈ ਵੇਚਣ ਆਇਆ? ਕਹਿੰਦਾ ਭੁੱਖ ਲੱਗੀ ਸੀ ਪ੍ਰਸ਼ਾਦਾ ਪਾਣੀ ਛਕਣ ਲਈ। ਜੋਹਰੀ ਦੇ ਅੰਦਰ ਗੱਲ ਖੜਕੀ ਵੀ ਜਿਹੜਾ ਲਾਲ ਇੰਨਾ ਕੀਮਤੀ ਪੈਸੇ ਵੀ ਨਹੀਂ ਲੈ ਵਾਪਸ ਲਿਆਂਦਾ, ਉਹ ਕਿੰਨਾ ਕੁ ਸੰਤੋਖੀ ਹੋਵੇਗਾ ਲਾਲ ਦਾ ਮਾਲਕ। ਉਹਦਾ ਨੌਕਰ ਸੀ ਅਧਰਕਾ, ਜਿੱਥੋਂ ਸਿੱਖੀ ਸ਼ੁਰੂ ਹੁੰਦੀ ਹੈ ਪਟਨਾ ਸਾਹਿਬ। ਉਹਨੇ ਆਪਣੇ ਨੌਕਰ ਅਧਰਕੇ ਨੂੰ ਭੇਜਿਆ, ਉਹ ਨਾਲ ਨਾਲ ਕੰਮ ਸਿੱਖਦਾ ਸੀ ਹੀਰੇ ਪਰਖਣ ਦਾ, ਲਾਲ ਪਰਖਣ ਦਾ, ਅਤੇ ਨਾਲੇ ਉਹਦੇ ਘਰ ਦਾ ਕੰਮ ਕਰਦਾ ਸੀ। ਕਹਿਣ ਲੱਗੇ ਹਵੇਲੀ 'ਚੋਂ ਪ੍ਰਸ਼ਾਦ ਪਾਣੀ ਤਿਆਰ ਕਰ ਲਿਜਾ। ਅਧਰਕਾ ਪ੍ਰਸ਼ਾਦ ਪਾਣੀ ਤਿਆਰ ਕਰਕੇ ਭਾਈ ਮਰਦਾਨੇ ਨਾਲ ਗੁਰੂ ਨਾਨਕ ਸਾਹਿਬ ਕੋਲ ਪਹੁੰਚੇ। ਜਦੋਂ ਅਦਰਕੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਪਾਟਲੀਪੁੱਤਰ ਸ਼ਹਿਰ, ਚਲੋ ਆ ਪਟਨਾ ਸਾਹਿਬ ਕਹਿੰਦੇ, ਉਹਨੇ ਝੁੱਕ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਦਿੱਤਾ। ਕਿਉਂਕਿ ਨੌਕਰ ਸੀ, ਨੌਕਰ ਦਾ ਕੰਮ ਝੁਕਣਾ ਵੀ, ਅਤੇ ਸੱਚਮੁੱਚ ਉਹਦਾ ਪੂਰਬਲਾ ਕੋਈ ਜਾਗਿਆ, ਉਹਨੇ ਚਰਨਾਂ 'ਚ ਮੱਥਾ ਟੇਕਿਆ, ਗੁਰੂ ਨਾਨਕ ਸਾਹਿਬ ਨੇ ਸੀਸ 'ਤੇ ਹੱਥ ਰੱਖ ਦਿੱਤਾ। ਬਸ ਇੰਨੀ ਕੋਈ ਖੇਡ ਵਾਪਰੀ, ਜਿਹੜਾ ਨੌਕਰੀ ਕਰਨ ਵਾਲਾ ਸੀ ਅੰਦਰ ਦਾ ਸ਼ਹਿਨਸ਼ਾਹ ਬਣ ਗਿਆ, ਅੰਦਰ ਦੇ ਕਪਾਟ ਖੁੱਲ੍ਹ ਗਏ। ਅਤੇ ਦਾਸ ਨੇ ਬੇਨਤੀ ਪਟਨਾ ਸਾਹਿਬ ਵੀ ਕੀਤੀ, ਕਈ ਵਾਰੀ ਅਸੀਂ ਕਹਾਂਗੇ ਸਿਰ 'ਤੇ ਹੱਥ ਰੱਖਿਆ ਕੀ ਹੋ ਜਾਂਦਾ, ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਕਰ ਦਿਓ। ਪਹਿਲੀ ਗੱਲ, ਜਿਹਦੇ ਸਿਰ 'ਤੇ ਗੁਰੂ ਹੱਥ ਰੱਖ ਦੇਵੇ ਨਾ, ਉਹਦੇ ਸਾਰੇ ਔਗਣ ਗੁਰੂ ਖਿੱਚ ਲੈਂਦਾ ਹੈ, ਉਹਦੇ ਅੰਦਰ ਸਿਫਤ ਟਿਕਾ ਦਿੰਦਾ। ਦੂਜੀ ਗੱਲ, ਜਿਹਦੇ ਸਿਰ 'ਤੇ ਗੁਰੂ ਹੱਥ ਰੱਖ ਦੇਵੇ, ਉਹਦੇ ਸਰੀਰ ਵਿੱਚੋਂ ਨਾਮ ਦਾ ਹੀਰਾ ਪ੍ਰਗਟ ਹੋ ਜਾਂਦਾ। ਤੀਜੀ ਗੱਲ, ਜਿਹਦੇ ਸਿਰ 'ਤੇ ਗੁਰੂ ਹੱਥ ਰੱਖ ਦੇਵੇ, ਉਹਨੂੰ ਤੱਤੀ ਵਾਹ ਨਹੀਂ ਲੱਗਦੀ। ਜਿਹਦੇ ਸਿਰ ਉੱਤੇ ਗੁਰੂ ਹੱਥ ਰੱਖ ਦੇਵੇ, ਹਕੀਕਤ ਦੇਵੇ, ਉਸ ਬੰਦੇ ਦਾ ਅੰਦਰ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਜਾਂਦਾ। ਆਹ ਦੋ ਤਿੰਨ ਪ੍ਰਮਾਣ ਨੇ ਬਾਣੀ 'ਚ, ਇੱਕ ਤਾਂ ਆਸਾ ਕੀ ਵਾਰ ਵਿੱਚੋਂ ਕਿ ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਹੱਥ ਰੱਖਿਆ ਮੱਥੇ 'ਤੇ। ਦੂਜਾ ਬਚਨ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਉਹਦੀ ਬਖਸ਼ਿਸ਼ ਹੋਈ, ਨਾਮ ਦਾ ਹੀਰਾ ਪ੍ਰਗਟ ਹੋ ਗਿਆ। ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਇਤ ਉਤਰੇ। ਅਧਰਕੇ ਨਾਲ ਇਹ ਕੁਝ ਵਾਪਰਿਆ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ, ਜਿਹੜਾ ਕਈ ਜਨਮਾਂ ਦਾ ਕਰਜ਼ ਸੀ, ਇੱਕ ਵਾਰੀ ਸਿਰ 'ਤੇ ਹੱਥ ਰੱਖਿਆ ਸਾਰਾ ਕਰਜ਼ਾ ਲੈ ਗਿਆ। ਤੀਸਰਾ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ, ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਪੂਰਾ ਗੁਰੂ ਸਿਰ 'ਤੇ ਹੱਥ ਰੱਖਦਾ ਨਾ ਪਿਆਰਿਓ, ਫਿਰ ਕਮੀ ਨਹੀਂ। ਸਮਰੱਥ ਗੁਰੂ ਸਿਰ ਹੱਥ ਰੱਖਿਓ, ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰਨਾਮ ਦਿਓ। ਤਾਂ ਸਤਿਗੁਰੂ ਨੇ ਕਿਹਾ ਕਿ ਜਿਹਦੇ ਸੀਸ 'ਤੇ ਗੁਰੂ ਦਾ ਹੱਥ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਸਤਿਗੁਰੂ ਦੇ ਬਚਨ ਨੇ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਸਿਰ 'ਤੇ ਹੱਥ ਰੱਖਿਆ, ਅਧਰਕੇ ਦੇ ਅੰਦਰ ਬਖਸ਼ਿਸ਼ ਵਰਤ ਗਈ, ਨਾਮ ਦਾ ਹੀਰਾ ਪ੍ਰਗਟ ਹੋ ਗਿਆ, ਗੁਰੂ ਦੀ ਅਸੀਸ ਮਿਲੀ। ਜਦੋਂ ਵਾਪਸ ਗਿਆ, ਸੱਚ ਏਵੇ ਇਹਦੇ ਬੋਲਾਂ ਵਿੱਚ ਤਬਦੀਲੀ ਆ ਚੁੱਕੀ ਸੀ। ਇਹ ਪਟਨਾ ਸਾਹਿਬ ਵੀ ਦਾਸ ਨੇ ਬੇਨਤੀ ਕੀਤੀ ਗਾਏ ਘਾਟ ਗੁਰੂ ਘਰ ਕਿ ਆਪ ਸਾਧ ਸੰਗਤ ਗੁਰਦੁਆਰੇ ਆਉਂਦੇ, ਇੱਕ ਬੇਨਤੀ ਮੈਂ ਕਰਾਂਗਾ, ਹਰ ਰੋਜ਼ ਆਸਵੰਦ ਹੋ ਕੇ ਆਓ ਕਿ ਅੱਜ ਮੇਰੇ ਜੀਵਨ ਵਿੱਚ ਕੁਝ ਪਲਟਾ ਆਉਣ ਵਾਲਾ ਹੈ। ਇਹਨੂੰ ਰੋਜ਼ਮਰਾ ਇੱਕ ਹਾਜ਼ਰੀ ਨਾ ਸਮਝੀ, ਮੈਂ ਗਿਆ ਵਾਂ ਮੱਥਾ ਟੇਕਿਆ, ਹਰ ਰੋਜ਼ ਆਸ ਲੈ ਕੇ ਜਾ ਮਨਾ ਕਿ ਅੱਜ ਤੇਰੇ ਅੰਦਰ ਦੀ ਤੜਪ ਨੂੰ ਗੁਰੂ ਪਹਿਚਾਣ ਕੇ ਬਖਸ਼ਿਸ਼ ਕਰੇਗਾ। ਸਤਿਗੁਰੂ ਨੇ ਮਿਹਰ ਕੀਤੀ, ਅਧਰਕੇ ਦਾ ਅੰਦਰ ਪਲਟ ਗਿਆ। ਅਪੁਸ਼ਟ ਬਾਤ ਤੇ ਭਈ ਸੀਦਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸ਼ਿਓ, ਮਲੀਨ ਬੁੱਧ ਹਸ਼ਨਈ। ਪੁੱਠੀਆਂ ਗੱਲਾਂ ਸਿੱਧੀਆਂ ਹੋ ਗਈਆਂ, ਅੰਧਕਾਰ ਵਿੱਚ ਨਾਮ ਦਾ ਦੀਵਾ ਬਲ ਗਿਆ। ਜਦੋਂ ਸਾਲਸਰੈ ਜੋਹਰੀ ਕੁੱਲ ਗਿਆ, ਇਹਦਾ ਜੀਵਨ, ਇਹਦੇ ਬੋਲ, ਇਹਦੇ ਅੱਖਾਂ ਦੀ ਨੂਰਾਨੀ ਚਮਕ ਉਹ ਦੇਖ ਕੇ ਕਹਿੰਦਾ ਸਾਲਸਰਾਏ, ਪੁੱਛਦਾ ਅਧਰਕੇ ਤੈਨੂੰ ਹੋਇਆ ਕੀ, ਉਹਨਾਂ ਕੁਝ ਤੇਰੇ ਉੱਤੇ ਧੂੜ ਤਾਂ ਨਹੀਂ ਦਿੱਤਾ, ਕਿਉਂਕਿ ਉਸ ਵਕਤ ਜੰਤਰ ਮੰਤਰ ਸ਼ਕਤ। ਉਹਨੇ ਕਿਹਾ ਸੱਚ ਏ ਵੇ ਮਾਲਿਕ, ਅੱਜ ਤੱਕ ਆਪਾਂ ਦੋਵੇਂ ਕਾਚੀ ਟਣਕਾ ਕੇ ਦੇਖਦੇ ਰਹੇ, ਕਾਚੀ ਪਰਖਦੇ ਰਹੇ, ਸੱਚੀ ਗੱਲ ਇਹੀ, ਉਹਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਪਤਾ ਲੱਗਿਆ ਜੀਵਨ ਵੀ ਇੱਕ ਕੀਮਤੀ ਹੀਰਾ ਹੈ। ਸਾਲਸਰੇ ਜੋਹਰੀ ਕਹਿੰਦਾ ਮੈਨੂੰ ਵੀ ਨਾਲ ਲੈ ਚੱਲ। ਉੱਥੇ ਹਜ਼ੂਰ ਦੇ ਕੋਲ ਗਏ, ਸਾਲਸਰਾਏ ਨੇ ਬੇਨਤੀ ਕੀਤੀ, ਸੰਤ ਜੀ, ਮਹਾਂਪੁਰਖ ਜੀ, ਆਹ ਜਿਹੜੀ ਕਿਰਪਾ ਮੇਰੇ ਨੌਕਰ 'ਤੇ ਕੀਤੀ ਮੇਰੇ 'ਤੇ ਵੀ ਹੋਵੇ, ਅਤੇ ਧੰਨ ਗੁਰੂ ਨਾਨਕ ਸਾਹਿਬ ਦੇ ਬੋਲ ਸਨ, ਹੋਵੇਗੀ ਪਰ ਆਪਣੇ ਨੌਕਰ ਦੇ ਪੈਰਾਂ 'ਚ ਮੱਥਾ ਟੇਕ। ਉਹਨੇ ਕਿਹਾ ਨੌਕਰ ਦੇ ਪੈਰਾਂ 'ਚ? ਦੇਖੋ ਇਹ ਇਤਿਹਾਸ ਇਹ ਸੁਣਾਇਆ ਬਹੁਤ ਘੱਟ ਜਾਂਦਾ, ਉਹਨੇ ਕਿਹਾ ਨੌਕਰ ਦੇ ਪੈਰਾਂ 'ਚ। ਸਤਿਗੁਰੂ ਕਹਿੰਦੇ ਨੇ ਅੱਜ ਤੱਕ ਤੈਨੂੰ ਝੁਕਾਉਣ ਦੀ ਜਾਚ ਆਈ ਹੈ, ਝੁਕਣ ਦੀ ਜਾਚ ਸਿੱਖ, ਜਿਹਨੂੰ ਝੁਕਣ ਦੀ ਜਾਚ ਆ ਜੋ ਸਭ ਕੁਝ ਲੈ ਜਾਂਦੇ। ਉਹਨੇ ਕਿਹਾ ਮਹਾਰਾਜ ਸਤ ਬਚਨ। ਉਹਨੇ ਅਧਰਕੇ ਦੇ ਚਰਨਾਂ 'ਚ ਮੱਥਾ ਟੇਕ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਦੀ ਅਸੀਸ ਵਰਤੀ। ਗੱਲ ਤਾਂ ਬਚਨ ਮੰਦਰ ਦੀ ਸੀ, ਬਚਨ ਮੰਨਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਪਣੇ ਘਰ ਲੈ ਗਏ। ਉੱਥੋਂ ਦੀ ਤਵਾਰੀ ਕਹਿੰਦੀ ਏ ਗੁਰੂ ਸਾਹਿਬ ਨੂੰ ਘਰ ਲੈ ਗਏ, ਮਹਾਰਾਜ ਚਰਨ ਪਾਓ। ਸਤਿਗੁਰੂ ਰੁਕੇ ਨੇ, ਅੱਗੇ ਜਾਣ ਲੱਗੇ, ਸਾਲਸ ਰਾਏ ਨੂੰ ਜਾਣ ਲੱਗਿਆ ਮੰਜੀ ਦੇ ਕੇ ਗਏ। ਧਿਆਨ ਰੱਖਿਓ, ਪ੍ਰਚਾਰਕ ਥਾਪਿਆ, ਸਾਲਸ ਰਾਏ ਦੀ ਮੌਤ ਤੋਂ ਬਾਅਦ ਉਸ ਮੰਜੀ 'ਤੇ ਭਾਈ ਅਧਰਕਾ ਬੈਠੇ, ਉਹਨਾਂ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਗੁਰੂ ਨਾਨਕ ਸਾਹਿਬ ਨੂੰ ਚੱਲਣ ਲੱਗਿਆਂ ਸਾਲਸ ਰਾਏ ਨੇ ਕਿਹਾ ਮਹਾਰਾਜ ਕੁਝ ਦਿਨ ਰੁਕੋ, ਬਖਸ਼ਿਸ਼ ਕੀਤੀ ਜੇ, ਇਸ ਹਵੇਲੀ ਨੂੰ ਭਾਗ ਲਾਓ, ਇਹ ਘਰ ਤੁਹਾਡਾ। ਸਤਿਗੁਰੂ ਕਹਿੰਦੇ ਨੇ ਘਰ ਸਾਡਾ ਹੀ ਬਣ ਗਿਆ ਹੈ, ਅੱਜ ਨਹੀਂ ਦਸਵੇਂ ਜਾਮੇ ਕਈ ਸਾਲ ਤੇਰੇ ਘਰ ਵਿੱਚ ਰਹਿ ਕੇ ਜਾਵਾਂਗੇ। ਜਿਹੜਾ ਅੱਜ ਤਖਤ ਹੈ ਇਹ ਸਾਲਸ ਰਾਏ ਦੀ ਹਵੇਲੀ ਸੀ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਵਰਤੀ। ਜਿਸ ਵਕਤ ਗੁਰੂ ਤੇਗ ਬਹਾਦਰ ਮਹਾਰਾਜ ਇੱਥੇ ਗਏ ਅਤੇ ਸਤਿਗੁਰੂ ਦਾ ਨਿਵਾਸ ਇਸ ਹਵੇਲੀ ਵਿੱਚ ਹੋਇਆ, ਅੱਜ ਵੀ ਆਪ ਜਦੋਂ ਅੰਦਰ ਮੱਥਾ ਟੇਕਣ ਜਾਂਦੇ, ਜਿੱਥੋਂ ਅਸੀਂ ਪ੍ਰਸ਼ਾਦ ਲੈਂਦੇ ਹਾਂ, ਉੱਥੇ ਇੱਕ ਛੋਟਾ ਜਿਹਾ ਗੁੰਬਦ ਅਤੇ ਇੱਕ ਦਰਵਾਜ਼ਾ ਹੈ। ਧਿਆਨ ਨਾਲ ਪੜ੍ਹਿਓ, ਉੱਥੇ ਲਿਖਿਆ ਹੋਇਆ ਹੈ ਕਿ ਇਹ ਉਹ ਦਰਸ਼ਨੀ ਡਿਊੜੀ ਹੈ, ਉਹ ਕਿਵਾੜ ਹੈ ਜਿਸ ਰਾਹੀਂ ਗੁਰੂ ਤੇਗ ਬਹਾਦਰ ਆਪਣੇ ਪਰਿਵਾਰ ਸਮੇਤ ਇੱਥੇ ਪ੍ਰਵੇਸ਼ ਕੀਤੇ ਸਨ। ਉਹ ਅੱਜ ਵੀ ਪੁਰਾਣੀ ਥਾਂ ਕਾਇਮ ਰੱਖੀ ਹੋਈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਟਨਾ ਸਾਹਿਬ ਪਹੁੰਚਦੇ ਨੇ। ਸਨਮਾਨਯੋਗ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ, ਸਨਮਾਨਯੋਗ ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਜੀ ਦੇ ਮਹਿਲ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਤਾ, ਇਹ ਪਰਿਵਾਰ ਨੂੰ ਇੱਥੇ ਰੋਕਿਆ। ਆਪ ਮਹਾਰਾਜ ਪੂਰਬ ਵਾਲੇ ਪਾਸੇ ਚਲੇ ਗਏ ਅਤੇ ਦਾਸ ਅਕਸਰ ਬੇਨਤੀ ਕਰਦਾ, ਕਥਾ ਕਰਦਿਆਂ ਪਟਨਾ ਸਾਹਿਬ ਵੀ ਅਰਜ਼ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚਮੁੱਚ ਉਹ ਧਰਤੀ ਦਾ ਭਾਰ ਹਰਨ ਵਾਸਤੇ ਆਏ ਨੇ। ਜੇ ਅਸੀਂ ਗ੍ਰਿਸ਼ ਦੇ ਨਜ਼ਰੀਏ ਨਾਲ ਦੇਖੀਏ, ਮੈਂ ਅਕਸਰ ਬੇਨਤੀ ਕਰਨਾ ਹੁੰਦਾ, ਆਪ ਗ੍ਰਿਸ਼ਤੀ ਹੋ, ਮੈਂ ਗ੍ਰਿਸ਼ਤੀ ਹਾਂ, ਅਤੇ ਹਰ ਗ੍ਰਿਸ਼ਤੀ ਦੀ ਲੋਚ ਹੁੰਦੀ ਹੈ ਵਿਆਹ ਤੋਂ ਬਾਅਦ ਉਹਦੇ ਪਰਿਵਾਰ ਦਾ ਵਾਧਾ ਅੱਗੇ ਹੋਵੇ, ਬੇਟੀ ਬੇਟਾ ਸੰਤਾਨ ਉਹਨੂੰ ਮਿਲੇ। ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਗੋਬਿੰਦ ਰਾਏ ਜੀ ਨੇ ਆਉਣਾ ਹੈ, ਅਤੇ ਇਹ ਵੀ ਪਤਾ ਹੈ ਕਿ ਮਾਤ ਗੁਜਰੀ ਅਤੇ ਗੁਰੂ ਤੇਗ ਬਹਾਦਰ ਦੀ ਸ਼ਾਦੀ ਤੋਂ ਵਿਆਹ ਤੋਂ ਬਾਅਦ 30-32-34 ਸਾਲ, 3 ਦਹਾਕਿਆਂ ਤੋਂ ਬਾਅਦ ਸੰਤਾਨ ਘਰ ਵਿੱਚ ਆਉਣੀ ਹੈ। ਪਰ ਸੱਚ ਇਵੇਂ ਕਿ ਗੁਰੂ ਤੇਗ ਬਹਾਦਰ ਮਹਾਰਾਜ ਉਸ ਵੇਲੇ ਵੀ ਇਸ ਧਰਤੀ ਦਾ ਭਾਰ ਹਰਨ ਵਾਸਤੇ ਅਸਾਮ ਦੀ ਧਰਤੀ ਨੂੰ ਜਾਂਦੇ ਪਏ। ਪਤਾ ਹੈ ਉੱਥੇ ਲੜਾਈ ਹੈ, ਉੱਥੇ ਲੋਕ ਕੁਰਲਾ ਰਹੇ ਨੇ। ਸਤਿਗੁਰੂ ਆਪਣੇ ਘਰ ਨਹੀਂ ਰੁਕੇ। ਗੁਰੂ ਤੇਗ ਬਹਾਦਰ ਸਾਹਿਬ ਦਾ ਦੇਣ ਅਸੀਂ ਕਦੀ ਨਹੀਂ ਦੇ ਸਕਦੇ। ਹਿੰਦੁਸਤਾਨ ਦੀ ਧਰਤੀ ਕਦੀ ਗੁਰੂ ਤੇਗ ਬਹਾਦਰ ਜੀ ਦਾ ਕਰਜ਼ ਨਹੀਂ ਉਤਾਰ ਸਕਦੀ। ਮਹਾਰਾਜ ਆਪ ਅੱਗੇ ਚਲੇ ਗਏ। ਜਿਸ ਦਿਨ ਹਜ਼ੂਰ ਦਾ ਆਗਮਨ ਹੋਇਆ, ਸ਼੍ਰੀਮਾਨ ਭਾਈ ਵੀਰ ਸਿੰਘ ਲਿਖਦੇ ਨੇ ਕਲਗੀਧਰ ਚਮਤਕਾਰ ਵਿੱਚ ਕਿ ਗੁਰੂ ਤੇਗ ਬਹਾਦਰ ਉਸ ਦਿਨ ਢਾਕੇ ਨੇ, ਜੋ ਬੰਗਲਾਦੇਸ਼ ਵਿੱਚ ਢਾਕੇ। ਮਹਾਰਾਜ ਸਾਰੀ ਰਾਤ ਚੌਂਕੜਾ ਮਾਰ ਕੇ ਰਹੇ ਨੇ। ਹੁਣ ਇਹਨੂੰ ਮਨਮਤ 'ਚ ਜਾਂ ਕਰਮ ਕਾਂਡ 'ਚ ਨਾ ਲੈ ਜਾਣ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਪਰਮਾਰਥ ਦਾ ਵਿਸ਼ਾ ਉਹ ਵੇ, ਕਥਾ ਕਹਾਣੀ ਜਿੰਨੀ ਮਰਜ਼ੀ ਕੋਈ ਕਰ ਲਓ, ਜਿਹੜਾ ਇਹਨੂੰ ਪ੍ਰੈਕਟੀਕਲ ਹੰਡਾਏਗਾ ਸਮਝ ਉਸੇ ਨੂੰ ਪੈਣੀ ਹੈ। ਜਿਵੇਂ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਹੈ ਕਿ ਜਿਸ ਬੰਦੇ ਨੂੰ ਕਿਸੇ ਅੰਗ ਵਿੱਚ ਪੀੜਾ ਹੋਵੇ, ਮੰਨ ਲਓ ਕਿਸੇ ਦੇ ਪੇਟ ਵਿੱਚ ਦਰਦ ਹੈ, ਉਹ ਕੁਰਲਾ ਰਿਹਾ, ਅਤੇ ਦੂਸਰਾ ਜਿਹੜਾ ਤੰਦਰੁਸਤ, ਉਹ ਕਹੇਗਾ ਇਹਨੂੰ ਹੋਇਆ ਕਿ ਮੈਨੂੰ ਸੌਣ ਨਹੀਂ ਦੇ ਰਿਹਾ। ਸਤਿਗੁਰੂ ਕਹਿੰਦੇ ਨੇ ਜਿਸ ਬੰਦੇ ਨੇ ਪੀੜਾ ਨੂੰ ਹੰਡਾਇਆ ਹੋਵੇ, ਉਹ ਕਈ ਵਾਰੀ ਕੋਲ ਹੋ ਕੇ ਹਮਦਰਦੀ ਪ੍ਰਗਟ ਕਰਦਾ ਅਤੇ ਕਹਿੰਦਾ ਕਿ ਜਿਹੜੀ ਦਰਦ ਤੈਨੂੰ ਹੋਈ ਹੈ ਮੈਂ ਹੰਡਾ ਕੇ ਦੇਖੀ, ਇਹ ਬੜੀ ਔਖੀ ਹੈ। ਸੱਚੀ ਗੱਲ ਪਰਮਾਰਥ ਹੈ ਜੇ ਜਿਹੜਾ ਇਸ ਰਸਤੇ 'ਤੇ ਚੱਲਿਆ, ਉਹਨੂੰ ਸਮਝਣੀ ਤੇ ਦੂਜੇ ਨੂੰ ਕੀ। ਸਤਿਗੁਰੂ ਨੇ ਬਾਣੀ 'ਚ ਕਿਹਾ ਸੋ ਕਤ ਜਾਣੈ ਪੀਰ ਪਰਾਈ ਜਾਂ ਕਹਿ ਅੰਤਰ ਦਰਦ ਨਾ ਪਾਏ। ਜਿਹਨੇ ਦਰਦ ਨੂੰ ਸਮਝਿਆ ਨਹੀਂ ਮਾਣਿਆ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਰੀ ਰਾਤ ਚੌਂਕੜੇ 'ਚ ਰਹੇ ਨੇ ਪਰਮਾਤਮਾ ਦੀ ਯਾਦ 'ਚ। ਸਾਡਾ ਇਤਿਹਾਸ ਕਹਿੰਦਾ ਅੰਮ੍ਰਿਤ ਵੇਲੇ ਗੁਰਦੇਵ ਮੁਸ਼ਕਰਾਏ, ਗੁਰੂ ਤੇਗ ਬਹਾਦਰ ਮਹਾਰਾਜ ਕੋਲ ਬੈਠੇ ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਰਾਤ ਚੌਂਕੜੇ 'ਚ ਆਪ ਮੁਸ਼ਕਰਾਏ ਕਿਉਂ? ਕਹਿਣ ਲੱਗੇ ਅੱਜ ਗੁਰੂ ਨਾਨਕ ਸਾਹਿਬ ਦੀ ਜੋਤ ਦਾ ਦਸਵਾਂ ਜਾਮਾ ਇਸ ਧਰਤੀ 'ਤੇ ਆ ਚੁੱਕਾ, ਜ਼ਾਲਮ ਰਾਜ ਦੀਆਂ ਜੜ੍ਹਾਂ ਪੱਟਣ ਵਾਲੇ ਆ ਚੁੱਕੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ। ਇਸ ਸੰਬੰਧ ਵਿੱਚ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਰਚਨਾਵਲੀ ਵਿੱਚੋਂ ਇਹ ਸਾਰੀਆਂ ਚੀਜ਼ਾਂ ਪੜ੍ਹਨ ਨੂੰ ਮਿਲਣਗੀਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਹੁੰਦਾ ਅਤੇ ਪੂਰਬ ਦੀ ਧਰਤੀ ਏ ਅਤੇ ਇੱਧਰ ਪੰਜਾਬ ਦੀ ਧਰਤੀ 'ਤੇ ਭੀਖਣ ਸ਼ਾਹ ਉਹ ਸਜਦੇ ਵੀ ਜਾਂਦਾ ਹੈ, ਉਹ ਲਹਿੰਦੇ ਦੀ ਥਾਂ ਪੂਰਬ ਦੀ ਧਰਤੀ ਨੂੰ ਸਜਦਾ ਕਰਦਾ ਹੈ ਅਤੇ ਉਹ ਕੁੜਾਮ ਤੋਂ ਚੱਲਦਾ। ਅਸਲ 'ਚ ਉਹਦੀ ਜਨਮ ਭੂਮੀ ਜਿਹੜੀ ਭੀਖਣ ਸ਼ਾਹ ਦੀ, ਉਹ ਸਿਆਣਾ ਸਜਦਾ ਹੈ ਹਰਿਆਣੇ ਵਿੱਚ, ਭੇਵੇ ਦੇ ਨਜ਼ਦੀਕ ਇਹ ਪਿੰਡ ਹੈ ਸਿਆਣਾ ਸਜਦਾ, ਇਹਦੀ ਜਨਮ ਭੂਮੀ ਹੈ। ਅੱਜ ਵੀ ਪਟਨਾ ਸਾਹਿਬ ਜਾਓ ਅਤੇ ਬਾਜ਼ਾਰ ਵਿੱਚ ਇੱਕ ਪੁਰਾਣੀ ਮਸੀਤ ਹੈ, ਭੀਖਣ ਸ਼ਾਹ ਨੇ ਆਪਣਾ ਨਿਵਾਸ ਉੱਥੇ ਆ ਕੇ ਰੱਖਿਆ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਦਰਸ਼ਨਾਂ ਲਈ ਉਹਨੇ ਉੱਥੇ ਆ ਕੇ ਅਲਕ ਜਗਾਈ, ਬੇਨਤੀ ਕੀਤੀ। ਸਾਹਿਬਜ਼ਾਦਾ ਦੀ ਕੁਝ ਦਿਨਾਂ ਦੇ ਸਨ, ਉਹਨੇ ਕਿਹਾ ਮੈਂ ਹਜ਼ੂਰ ਦੇ ਦਰਸ਼ਨ ਕਰਨੇ ਚਾਹੁੰਦਾ। ਹੁਣ ਜਿੰਨੇ ਵੀ ਇਤਿਹਾਸਕਾਰ ਨੇ ਉਹਨਾਂ ਸਾਰਿਆਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਇਹ ਗੱਲ ਵੱਖਰੀ ਕਿ ਜਿਹੜਾ ਤਰਕ ਦੇ ਤਲ 'ਤੇ ਜਿਉਂਦਾ ਉਹ ਇਤਿਹਾਸ ਨੂੰ ਇੰਝ ਲਿਖਦਾ ਜਿਵੇਂ ਇੱਕ ਵਿਅਕਤੀ ਦਾ ਇਤਿਹਾਸਕ ਹੈ, ਅਤੇ ਜਿਹੜਾ ਭਾਵਨਾ ਨੂੰ ਜਿਉਂਦਾ ਉਹ ਇਸ ਤਰ੍ਹਾਂ ਲਿਖਦਾ ਮੇਰੇ ਰਾਬਰ ਦਾ ਇਤਿਹਾਸ, ਭਾਵਨਾ ਕੰਮ ਕਰਦੀ। ਉਹਨੇ ਉੱਥੇ ਥਾਂ ਜਾ ਕੇ ਕਿਹਾ ਮੈਂ ਦਰਸ਼ਨ ਕਰਨਾ ਹੈ। ਜਦੋਂ ਉਹਦੇ ਫਕੀਰਾਂ ਨੇ ਉਹਦੇ ਸਾਥੀਆਂ ਨੇ ਕਿਹਾ ਕਿ ਇੰਨਾ ਪਹੁੰਚਿਆ ਪੀਰ ਅਤੇ ਤੂੰ ਲਹਿੰਦੇ ਨੂੰ ਸਜਦੇ, ਪੱਛਮ ਨੂੰ ਸਜਦੇ ਕਰਨ ਦੀ ਥਾਂ ਪੂਰਬ ਨੂੰ ਕਿਉਂ? ਅਤੇ ਉਹਨੇ ਗੱਲ ਬੜੀ ਭਾਵਨਾ ਨਾਲ ਕਹੀ, ਕਹਿਣ ਲੱਗਾ ਪੱਛਮ ਵਾਲੇ ਪਾਸੇ ਖੁਦਾ ਦਾ ਘਰ ਹੈ, ਚੜ੍ਹਦੇ ਵਾਲੇ ਪਾਸੇ ਤਾਂ ਸਜਦੇ ਕਰਨਾ ਜੇ ਘਰ ਦਾ ਮਾਲਕ ਉੱਥੇ ਆਇਆ ਹੋਇਆ, ਮੈਂ ਨਮਸਕਾਰ ਉੱਥੇ ਕਰ ਰਿਹਾ। ਉਹ ਪਹੁੰਚਦਾ ਉੱਥੇ ਅਤੇ ਮੈਨੂੰ ਪਹਿਲੀ ਗੱਲ ਗੁਰੂ ਗੋਬਿੰਦ ਸਿੰਘ ਦੇ ਜੀਵਨ 'ਚੋਂ, ਹਾਲਾਂਕਿ ਜੇ ਪੂਰਾ ਮੁਕੰਮਲ ਜੀਵਨ ਬਿਆਨ ਕਰਾਂਗੇ, ਮੇਰੇ ਚਿੱਤ 'ਚ ਹੈ ਕਿ ਕਦੀ ਵਕਤ ਮਿਲੇ ਤਾਂ ਪਟਨਾ ਸਾਹਿਬ ਤੋਂ ਲੈ ਕੇ ਨੰਦੇੜ ਤੱਕ ਗੁਰੂ ਗੋਬਿੰਦ ਸਿੰਘ ਸਿਰਫ ਇਸ ਧਰਤੀ ਨੂੰ ਦੇਣ ਆਏ ਨੇ, ਕੁਝ ਨਹੀਂ ਜੇ ਸਾਡੇ ਤੋਂ ਮੰਗਿਆ। ਮੈਂ ਕਹਿੰਦਾ ਜਿਹੜੀਆਂ ਚੀਜ਼ਾਂ ਅਸੀਂ ਮੰਗਦੇ ਹਾਂ ਉਹ ਤਾਂ ਗੁਰੂ ਦਰਿਆਵਾਂ ਵਿੱਚ ਸੱਟ ਕੇ ਗਏ। ਜੇ ਗੰਗਾ ਦਾ ਕਿਨਾਰਾ ਹੈ ਅਤੇ ਗੁਰੂ ਨੇ ਆਪਣੇ ਹੱਥ ਦੇ ਸੋਨੇ ਦੇ ਕੰਗਣ ਲਾ ਕੇ ਸੱਟ ਦਿੱਤੇ, ਜਿਹਦੇ ਪਿੱਛੇ ਸੰਸਾਰ ਮਰਦਾ ਫਿਰਦਾ ਜ਼ਰ ਪਿੱਛੇ, ਗੁਰੂ ਨੇ ਕੰਗਣ ਸੱਟ ਦਿੱਤੇ ਦਰਿਆ 'ਚ, ਅਤੇ ਜਦੋਂ ਨੰਦੇੜ ਪਹੁੰਚੇ ਬਾਦਸ਼ਾਹ ਨੇ ਕੀਮਤੀ ਹੀਰਾ ਦਿੱਤਾ, ਗੁਰੂ ਨੇ ਹੀਰੇ ਅਤੇ ਨਗੀਨੇ ਵੀ ਗੋਦਾਵਰੀ ਵੀ ਸੱਟ ਦਿੱਤੇ। ਉਹਨਾਂ ਕਿਹਾ ਮੇਰੀ ਜ਼ਿੰਦਗੀ ਦਾ ਮਕਸਦ ਜ਼ਰ ਜ਼ੋਰੂ ਅਤੇ ਜ਼ਮੀਨ ਨਹੀਂ ਕੋਈ, ਮੈਂ ਸਿਰਫ ਧਰਮ ਦੇ ਪ੍ਰਚਾਰ ਲਈ ਆਇਆ। ਹਜ਼ੂਰ ਦੇ ਚਰਨਾਂ 'ਚ ਭੀਖਣ ਸ਼ਾਹ ਪਹੁੰਚਦਾ, ਪਹਿਲੀ ਗੱਲ ਇਹ ਸਾਨੂੰ ਇਹ ਸਿੱਖਣੀ ਚਾਹੀਦੀ ਹੈ ਕਿ ਜੇ ਗੁਰੂ ਦੇ ਦਰ ਤੋਂ ਕੁਝ ਲੈਣਾ, ਅਕੀਦਾ ਬਣਾ ਕੇ ਬੈਠ। ਸੱਚ ਇਹ ਵੇ ਕਿ ਗੁਰੂ ਕੁਝ ਦਿਨਾਂ ਦਾ ਸਰੀਰਕ ਆਰਬਲਾ ਹੈ, ਭਾਵਨਾ ਨਾਲ ਬੈਠਾ ਹੋਵੇ ਅਤੇ ਗੁਰੂ ਕੁਝ ਦਿਨਾਂ ਦਾ ਵੀ ਉਹਦੇ ਉੱਤੇ ਕਿਰਪਾ ਵਰਤਾ ਦਿੰਦਾ, ਕੁਝ ਦਿਨਾਂ ਦਾ ਸਰੀਰਕ ਹੈ। ਉਹ ਫਕੀਰ ਆਉਂਦਾ, ਮਾਮਾ ਕਿਰਪਾਲ ਜੀ ਉੱਥੇ ਨੇ, ਅਤੇ ਦੂਜੀ ਗੱਲ ਜਿਹੜੇ ਭਾਈ ਦਿਆਲਾ ਸਾਹਿਬ ਜੀ ਇੱਥੇ ਦੇਗ ਵਿੱਚ ਉਬਾਲੇ ਗਏ, ਉਹ ਸਾਰੇ ਪਰਿਵਾਰ ਦੀ ਸੰਭਾਲ ਪਟਨਾ ਸਾਹਿਬ ਕਰ ਰਹੇ ਸਨ। ਉਹਨਾਂ ਬਾਰੇ ਹੁਕਮਨਾਮੇ ਨੇ ਕਿ ਭਾਈ ਦਿਆਲ ਦਾਸ ਕਾ ਕਹਿਆ ਹੋਇਆ ਗੁਰੂ ਕਾ ਕਹਿਆ ਜਾਣਨਾ। ਫਕੀਰ ਆਇਆ, ਜੇ ਪੁੱਛਿਆ ਮਾਤ ਨਾਨਕੀ ਨੇ ਇਹ ਕੌਣ, ਕਹਿਣ ਲੱਗੇ ਬਾਹਰ ਜਾ ਕੇ ਪਤਾ ਕੀਤਾ, ਕਹਿੰਦੇ ਨੇ ਪੰਜਾਬ ਦੀ ਧਰਤੀ ਤੋਂ ਆਇਆ ਅਤੇ ਸਾਹਿਬਜ਼ਾਦਾ ਜੀ ਦੇ ਦਰਸ਼ਨ ਕਰਨੇ ਚਾਹੁੰਦਾ। ਉਹਨਾਂ ਕਿਹਾ ਅਜੇ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਵੀ ਘਰ ਨਹੀਂ, ਕਿਉਂਕਿ ਹਾਲਾਤ ਐਸੇ ਸਨ, ਇਹ ਕੁਦਰਤੀ ਤੌਰ 'ਤੇ ਵਿਚਾਰ ਪੈਦਾ ਹੋਣਾ ਸੀ ਕਿ ਮੈਨੂੰ ਇਸ ਛੋਟੀ ਜੀ ਆਰਬਲਾ 'ਚ ਕੁਝ ਦਿਨਾਂ ਦੇ ਨੇ, ਇਹ ਫਕੀਰ ਇਹਦਾ ਕੀ ਭਰੋਸਾ, ਇਹ ਕੌਣ ਹੈ? ਅਤੇ ਬਾਹਰ ਜਾ ਕੇ ਕਿਹਾ, ਫਕੀਰ ਭੀਖਣ ਸ਼ਾਹ ਨੂੰ ਖਾਣ ਨੂੰ ਭੋਜਨ ਮਿਲੇਗਾ, ਰਹਿਣ ਨੂੰ ਥਾਂ ਮਿਲੇਗੀ, ਪਹਿਨਣ ਨੂੰ ਬਸਤਰ ਮਿਲਣਗੇ, ਧਨ ਦੌਲਤ ਸਭ ਕੁਝ ਮਿਲ ਸਕਦਾ, ਸਾਹਿਬਜ਼ਾਦਾ ਕੁਛ ਦਿਨਾਂ ਦੇ ਨੇ, ਅਦੇ ਦਰਸ਼ਨ ਨਹੀਂ। ਉਹਨੇ ਕਿਹਾ, ਚੇਤੇ ਰੱਖੋ ਰੋਟੀ ਮੈਨੂੰ ਪੰਜਾਬ ਦੀ ਧਰਤੀ 'ਤੇ ਬਹੁਤ ਹੈ, ਕੱਪੜੇ ਮੇਰੇ ਕੋਲ ਸਨ, ਸਭ ਕੁਛ ਹੈ, ਮੈਂ ਰੋਟੀ ਖਾਣ ਕੱਪੜੇ ਪਾਉਣ ਪੈਸੇ ਲੈਣ ਨਹੀਂ ਆਇਆ, ਮੇਰੀਆਂ ਅੱਖਾਂ ਤਾਂ ਦੋ ਠੀਕਰੇ ਨੇ, ਉਹਦੇ ਦਰਸ਼ਨਾਂ ਦੀ ਖੈਰ ਮੰਗਣ ਆਇਆ ਜਿਹੜਾ ਮੈਨੂੰ ਇੱਥੇ ਲੈ ਕੇ ਆਇਆ ਹੈ, ਮੈਂ ਦਰਸ਼ਨ ਕਰਨੇ ਚਾਹੁੰਦਾ। ਅਤੇ ਮੈਂ ਪਟਨਾ ਸਾਹਿਬ ਇੱਕ ਬੇਨਤੀ ਕੀਤੀ ਸੀ, ਸੱਚ ਇਹ ਜੇ ਕਿ ਅਸੀਂ ਗੁਰੂ ਕੋਲ ਜਾਂਦੇ ਹਾਂ, ਇਹ ਨਹੀਂ ਇਕੱਲਾ ਮੈਂ ਆਪ ਜੀ ਨੂੰ ਕਹਿ ਰਿਹਾ, ਮੈਂ ਆਪਣੀ ਗੱਲ ਵੀ ਕਰ ਰਿਹਾ, ਸਾਡੀ ਸਾਰਿਆਂ ਦੀ ਆਪੋ ਆਪਣੀ ਮੰਗ ਕੇ, ਕਦੀ ਕੋਈ ਗੁਰੂ ਨੂੰ ਗੁਰੂ ਕੋਲੋਂ ਮੰਗ ਕੇ ਦੇਖੇ, ਕਦੀ ਪ੍ਰਭੂ ਨੂੰ ਪ੍ਰਭੂ ਤੋਂ ਮੰਗੀਏ। ਅਸੀਂ ਸੁਖਮਨੀ ਸਾਹਿਬ ਪੜ੍ਹਦੇ ਹਾਂ, ਸਤਿਗੁਰੂ ਕਹਿੰਦੇ ਨੇ ਕੋਈ ਪਦਾਰਥ ਮੰਗਣ ਜਾਂਦਾ ਹੈ, ਕੋਈ ਦੁੱਖਾਂ ਤੋਂ ਖਹਿੜਾ ਛੁਡਾਉਣ ਜਾਂਦਾ ਹੈ, ਕੋਈ ਪਦਵੀ ਮੰਗਣ ਜਾਂਦਾ ਹੈ, ਕੋਈ ਜਨਮ ਅਤੇ ਮੌਤ ਤੋਂ ਬਚਣਾ ਚਾਹੁੰਦਾ ਹੈ, ਕਹਿੰਦੇ ਨੇ ਸਭ ਕੁਝ ਸੰਗਤ 'ਚੋਂ ਮਿਲੇਗਾ, ਵੱਡ ਭਾਗੀ ਹੋਵੇ ਜਿਹੜਾ ਇਸ ਕਰਕੇ ਜਾਂਦਾ, ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਹੈ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਧੈ ਸਦਗਾਵੇ, ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗੇ ਖੋਮੈ ਛੋਰੈ, ਜੇ ਕੋ ਜਨਮ ਮਰਨ 'ਤੇ ਡਰੈ, ਸਾਧ ਜਨਾਂ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂ ਕਹਿ ਬਲ ਬਸ ਜਸ। ਸਤਿਗੁਰੂ ਕਹਿੰਦੇ ਨੇ ਜਿਹਦੇ ਅੰਦਰ ਦਰਸ਼ਨ ਪਿਆਸ ਪੈਦਾ ਹੋ ਜਾਏ, ਅਤੇ ਇੱਕ ਬੇਨਤੀ ਕਰਾਂ, ਪਿਆਸ ਤੋਂ ਬਿਨਾਂ ਕਦਰ ਵੀ ਨਹੀਂ ਜੇ ਪਾਈ ਜਾ ਸਕਦੀ। ਪਾਣੀ ਚੱਲਦਾ ਹੋਵੇ ਅਸੀਂ ਦੇਖਦੇ ਹਾਂ, ਜੇ ਪਿਆਸ ਨਹੀਂ ਤਾਂ ਨਿਰਮਲ ਪਾਣੀ ਵੀ ਨਾਲੀਆਂ ਵੀ ਤੁਰਿਆ ਫਿਰਦਾ, ਅਤੇ ਜਦੋਂ ਕਿਸੇ ਨੂੰ ਪਿਆਸ ਲੱਗ ਜਾਏ ਅਤੇ ਪਾਣੀ ਨਾ ਮਿਲੇ, ਅਤੇ ਲੋਕ ਛੋਟੇ ਛੋਟੇ ਟੱਬਿਆਂ ਅਤੇ ਛੱਪੜਾਂ ਦਾ ਪਾਣੀ ਵੀ ਪੀਣ ਲੱਗ ਪੈਂਦੇ। ਪਿਆਸ ਵਿੱਚ ਬੜੀ ਵੱਡੀ ਦਾਤ, ਪਿਆਸ ਪਹਿਲੀ ਗੱਲ, ਪਿਆਸ ਪੈਦਾ ਹੋ ਜਾਏ। ਉਹਨੇ ਕਿਹਾ, ਮੈਂ ਦਰਸ਼ਨ ਕਰਨ ਆਇਆ, ਮੈਂ ਦੀਦਾਰ ਕਰਨ ਆਇਆ, ਮੈਨੂੰ ਪਦਾਰਥ ਨਹੀਂ ਚਾਹੀਦੇ। ਅਤੇ ਮੈਨੂੰ ਫਿਰ ਗੁਰੂ ਅਰਜਨ ਦੇਵ ਦਾ ਬਚਨ ਚੇਤੇ ਆਉਂਦਾ, ਉਹ ਆ ਪ੍ਰੇਮ ਪਿਰੀ ਕਣਕ ਮਾਨਕ ਗਜ਼ ਮੋਤੀਆਂ ਲਾਲਨ ਨਹਿ ਨਹਾ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਬਚਨ, ਸੋਨਾ ਚਾਂਦੀ ਹੀਰੇ ਮੋਤੀ ਕੁਛ ਨਹੀਂ ਚਾਹੀਦੇ, ਸਿਰਫ ਤੇਰੇ ਦਰਸ਼ਨਾਂ ਦੀ ਤਲਬ ਲੈ ਕੇ ਆਇਆ। ਉਹ ਆ ਪ੍ਰੇਮ ਪਿਰੀ ਕਣਕ ਮਾਨਕ ਗਜ਼ ਮੋਤੀਆਂ ਲਾਲਨ ਨਹਿ ਨਹਾ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ, ਕਿਚ ਕਿਚ ਨਾ ਚਖੀ। ਇਉਂ ਕਹਿ ਸਕਨੇ ਖਾਂ ਕਿ ਇਹ ਅਰਦਾਸ ਕਰਦੇ ਪਏ ਨੇ ਕਿ ਮੇਰੇ ਮਾਲਕ, ਸਿਰਫ ਤੇਰੇ ਦਰਸ਼ਨਾਂ ਦੀ ਤਲਬ ਲੈ ਕੇ ਆਇਆ ਵਾਂ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀ ਆ, ਤਿਸ ਮੋਹਨ ਲਾਲ ਪਿਆਰੇ ਖੋ ਫਿਰੋਂ ਖੋਜੰਤੀ ਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ, ਇੱਕ ਖਿਨ ਮਾਤਰ ਦੀਦਾਰ ਬਖਸ਼ ਦੇ। ਫਿਰ ਦੇਖੋ ਸਿਦਕ ਨਾਲ ਇੱਕ ਦੇ ਨਹੀਂ, ਪਟਨੇ ਦੀ ਤਵਾਰੀਖ ਪੜ੍ਹੋ ਪਟਨਾ ਸਾਹਿਬ ਦੀ, ਉਹ ਬੰਦਾ ਕਈ ਦਿਨ ਕੁਝ ਖਾਧੇ ਪੀਤੇ ਤੋਂ ਬਿਨਾਂ ਉੱਥੇ ਬੈਠਾ ਰਿਹਾ। ਉਹਨੇ ਕਿਹਾ, ਮੈਂ ਦਰਵਾਜ਼ੇ 'ਚ ਬੈਠਾ ਵਾਂ। ਮੁਰੀਦਾਂ ਨੇ ਕਿਹਾ, ਤੈਨੂੰ ਹੋਇਆ ਕੀ? ਕਹਿੰਦਾ, ਮੈਂ ਇਸ ਥਾਂ 'ਤੇ ਬੈਠ ਗਿਆ ਅਤੇ ਮੈਂ ਧਾਰ ਕੇ ਆਇਆ ਕਿ ਪ੍ਰਾਣ ਤਿਆਗ ਦਾਂਗਾ, ਪਰ ਉਹਦੇ ਦਰਸ਼ਨਾਂ ਤੋਂ ਬਿਨਾਂ ਮੈਂ ਵਾਪਸ ਨਹੀਂ ਜਾਣਾ। ਹੁਣ ਇੱਥੇ ਇੱਕ ਮੈਂ ਬੇਨਤੀ ਕਰਾਂਗਾ ਕਿ ਸਿਦਕ ਬੜੀ ਵੱਡੀ ਚੀਜ਼ ਹੈ। ਦੇਖੋ ਸਾਡੇ ਅੰਦਰ ਨੇ ਆ ਟੀਨ ਵਾਲਾ ਨਹੀਂ ਹੁੰਦਾ ਜਿਹੜਾ ਪੀਪਾ ਲੋਹੇ ਦਾ, ਇਹਨੂੰ ਕਦੀ ਧੁੱਪ 'ਚ ਰੱਖੋ ਤਪਦਾ ਬੜੀ ਛੇਤੀ ਹੈ, ਅਤੇ ਠੰਡ 'ਚ ਰੱਖੋ ਅਤੇ ਸੀਤ ਬੜੀ ਛੇਤੀ ਹੁੰਦਾ। ਸਾਡੇ ਅੰਦਰ ਤਾਂ ਸੱਚੀ ਗੱਲ ਜੇ ਟੀਨ ਦੀ ਤਰ੍ਹਾਂ ਨੇ, ਇੱਕ ਖਿਨ ਵਿੱਚ ਤਪਣ ਲੱਗ ਪੈਂਦੇ, ਦੂਜੇ ਖਿਨ ਵਿੱਚ ਠੰਡੇ ਹੋ ਜਾਂਦੇ। ਸਿਦਕ ਭਰੋਸਾ ਬੜੀ ਵੱਡੀ ਚੀਜ਼ ਹੈ, ਭਰੋਸੇ ਵਾਲੇ ਦੇ ਬੇੜੇ ਪਾਰ ਹੁੰਦੇ ਨੇ। ਅਤੇ ਸਾਡੀ ਜਿਸ ਦਿਨ ਅਰਦਾਸ ਬਣਾਈ ਗਈ ਉਹਦੇ ਵਿੱਚ ਦੋ ਲਫ਼ਜ਼ ਇਹ ਪਾਏ ਗਏ ਕਿ ਜਿਹੜਾ ਸਿੱਖ ਅਰਦਾਸ ਕਰਨ ਆਇਆ, ਜਿੱਥੇ ਉਹਨੂੰ ਕੇਸ ਮਿਲ, ਜਿੱਥੇ ਉਹਨੂੰ ਰਹਿਤ ਮਿਲੇ, ਜਿੱਥੇ ਉਹਨੂੰ ਨਾਮ ਮਿਲੇ, ਉੱਥੇ ਕਿਰਪਾ ਕਰੋ, ਉੱਥੇ ਉਹਨੂੰ ਗੁਰੂ 'ਤੇ ਵਿਸਾ ਅਤੇ ਭਰੋਸੇ ਦੀ ਦਾਤ ਵੀ ਮਿਲੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ,
ਤੇ ਅਗਲੇ ਦੋ ਲਫ਼ਜ਼ ਸੁਣਨ ਵਾਲੇ ਨੇ ਵਿਸਾਦਾਨ ਭਰੋਸਾਦਾਨ। ਇਹਦਾ ਮਤਲਬ ਵਿਸ਼ਵਾਸ ਹੋਣਾ ਜ਼ਰੂਰੀ। ਅੱਜ ਅਸੀਂ ਦੇਖਦੇ ਹਾਂ ਕਿੱਥੇ ਸਾਡਾ ਵਿਸ਼ਵਾਸ ਖਲੋਤਾ ਜੀ। ਕੋਈ ਧਰਤੀ ਦਾ ਪੂਜਨ ਕਰ ਰਿਹਾ, ਮੈਨੂੰ ਬਖਸ਼ ਦਿਓ, ਕੋਈ ਧਾਗੇ ਗੁੱਟਾਂ 'ਤੇ ਬੰਨੀ ਬੈਠਾ, ਕੋਈ ਨਗਾਂ ਵਾਲੀਆਂ ਮੁੰਦਰੀਆਂ ਪਾਈ ਬੈਠਾ, ਮੈਨੂੰ ਬਖਸ਼ ਦਿਓ, ਕੋਈ ਜੋਤਿਸ਼ੀਆਂ ਤੋਂ ਜਾ ਕੇ ਪੁੱਛਦਾ ਪੱਗ ਕਿਹੜੀ ਬੰਨਾਂ ਅਤੇ ਜੁੱਤੀ ਕਿਹੜੀ ਪਾਵਾਂ, ਕੋਈ ਪੁੱਛਦਾ ਦਰਿਆ ਵਿੱਚ ਕਿਹੜੀ ਚੀਜ਼ ਭੇਟਾ ਕਰਾਂ। ਅਤੇ ਜਦੋਂ ਸਾਡੇ ਅੱਜ ਸਿੱਖਾਂ ਦਾ ਸਿਦਕ ਡੋਲਦਾ ਦੇਖਣਾ ਤਾਂ ਮੈਨੂੰ ਯਾਦ ਆਉਂਦਾ ਜਿੱਦਣ ਅਰਦਾਸ ਬਣਾਈ ਇਸੇ ਕਰਕੇ ਬਣਾਈ ਕਿ ਕਿਰਪਾ ਕਰੀ ਪ੍ਰਾਣ ਨਿਕਲ ਜਾਣ ਪਰ ਭਰੋਸੇ ਦਾ ਕਤਲ ਨਾ ਹੋਵੇ। ਉਹ ਸਿਦਕ ਧਾਰ ਕੇ ਬੈਠ ਗਿਆ ਜੀ। ਅਤੇ ਕਿੰਨਾ ਕੁ ਸਿਦਕ ਸ਼੍ਰੀਮਾਨ ਭਾਈ ਨੰਦ ਲਾਲ ਸਾਹਿਬ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਨ ਵਿੱਚ ਕਮਾਲ ਕਰ ਦਿੱਤੀ। ਅਤੇ ਕਦੀ ਮੈਨੂੰ ਵਕਤ ਮਿਲਿਆ, ਸੱਚੀ ਗੱਲ ਇਹ ਵੇ ਕਿ ਇੰਨਾ ਕੁਝ ਬੋਲਣ ਵਾਲਾ ਜ਼ਿੰਦਗੀ ਹੀ ਥੋੜ੍ਹੀ ਹੈ, ਸਮਾਂ ਨਹੀਂ ਇੰਨਾ। ਜਿਹੜੀ ਅਸੀਂ ਸਤਿਗੁਰੂ ਦਾ ਬਚਨ ਪੜ੍ਹਦੇ ਹਾਂ, ਨਾਸਰ ਉਹ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਤ ਇਹ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾਹ ਗੰਜੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਇਸ ਦੀ ਸਮਾਪਤੀ ਪਤਾ ਕਿੱਥੇ ਹੁੰਦੀ? ਇਹਦੀ ਸਮਾਪਤੀ ਹੁੰਦੀ ਹੈ ਲਾਲ ਸਖ ਏ ਗੁਲਾਮ ਗੁਰੂ ਗੋਬਿੰਦ ਸਿੰਘ। ਲਾਲ ਭਾਈ ਨੰਦ ਲਾਲ ਜੀ, ਅਤੇ ਫਾਰਸੀ ਵਿੱਚ ਸੱਗ ਕਹਿੰਦੇ ਨੇ ਕੁੱਤੇ। ਇਹ ਸਮਾਪਤੀ ਇਹਨਾਂ ਬਦਾਂ 'ਤੇ ਜਾ ਕੇ ਹੁੰਦੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਨੰਦ ਲਾਲ ਵਿਦਵਾਨ ਨਹੀਂ, ਜਿਵੇਂ ਚਲੋ ਅਸੀਂ ਇੱਕ ਦੂਜੇ ਲਈ ਸ਼ਬਦ ਵਰਤਨੇ ਹਾਂ ਮਹਾਨ ਵਿਦਵਾਨ ਫਲਾਣਾ ਢੀਂਗੜਾ, ਨਹੀਂ ਪਿਆਰਿਓ, ਇਹ ਗੁਰੂ ਮਹਾਨ ਹੈ, ਪੰਥ ਮਹਾਨ ਹੈ, ਸੰਗਤ ਮਹਾਨ ਹੈ। ਇਹ ਤਾਂ ਸਤਿਗੁਰੂ ਤਰਸ ਕਰਦਾ ਹੈ, ਕਿਸੇ ਨੂੰ ਸੰਗਤ 'ਚ ਉੱਚਾ ਬਿਠਾ ਕੇ ਕੀਰਤਨ ਕਰਾਈ ਜਾਂਦਾ ਹੈ ਅਤੇ ਕਈਆਂ ਵਿੱਚ ਥੱਲੇ ਬੈਠ ਕੇ ਸੁਣੀ ਜਾਂਦਾ, ਕਰਨ ਵਾਲਾ ਵੀ ਹੋਵੇ ਅਤੇ ਬੋਲਣ ਵਾਲਾ ਵੀ ਹੋਵੇ, ਸਭ ਕੁਝ ਉਹ ਕਰਦਾ। ਉੱਥੇ ਸ਼ਬਦ ਵਰਤੇ ਗੁਰੂ ਗੋਬਿੰਦ ਸਿੰਘ, ਮੈਂ ਵਿਦਵਾਨ ਨਹੀਂ, ਮੈਂ ਸਿਰਫ ਤੇਰੇ ਦਰ ਦਾ ਇੱਕ ਕੁੱਤਾ ਹਾਂ, ਸੱਗ ਦਰ ਅਤੇ ਕੁੱਤਾ। ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਮੇਰੇ ਮਾਲਕ ਰੇ ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ। ਜਿਵੇਂ ਕੁੱਤੇ ਦੇ ਗਲ 'ਚ ਪਟਾ ਹੁੰਦਾ, ਨਿਸ਼ਾਨੀ ਹੁੰਦੀ, ਬਾਹਰ ਆਪਾਂ ਦੇਖਦੇ ਹਾਂ ਜਿੰਨਾ ਕੁੱਤੇ ਘਰ 'ਚ ਰੱਖੇ ਉਹਨਾਂ ਦੇ ਬਕਾਇਦਾ ਨੰਬਰ ਰਜਿਸਟਰਡ ਨੇ, ਅਮੈਰੀਕਾ ਕਨੇਡਾ ਜਾਓ। ਕਹਿਣ ਲੱਗੇ ਸਤਿਗੁਰੂ ਨੰਦ ਲਾਲ ਤੇਰੇ ਦਰ ਦਾ ਕੁੱਤਾ ਹੈ, ਮੇਰੇ ਮੱਥੇ 'ਤੇ ਤੇਰੀ ਬਖਸ਼ਿਸ਼ ਦਾ ਨਿਸ਼ਾਨ ਹੈ, ਇਹ ਪਹਿਚਾਣ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਤਾ ਹੈ। ਪਰ ਅਗਲਾ ਸ਼ਬਦ ਜਿਹੜਾ ਵਰਤਿਆ, ਨਹੀਂ, ਮੈਂ ਐਵੇਂ ਸ਼ਬਦ ਕੁੱਤਾ ਵਰਤਿਆ, ਤੇਰੇ ਦਰ ਦੇ ਕੁੱਤੇ ਵੀ ਮੇਰੇ ਤੋਂ ਚੰਗੇ ਨੇ, ਮੈਂ ਤੇ ਤੇਰੇ ਕੁੱਤਿਆਂ ਤੋਂ ਵੀ ਮਾੜਾ ਵਾਂ, ਸਿਰਫ ਤੇਰੇ ਚਰਨਾਂ 'ਚ ਬੈਠਾਂ, ਤੇਰੇ ਮੁੱਖ 'ਚੋਂ ਡਿੱਗੇ ਹੋਏ ਰੋਟੀ ਦੇ ਭੋਰੇ ਭੋਰੇ, ਆਪਾਂ ਸਮਝਦੇ ਟੁਕੜੇ, ਰੋਟੀ ਦੇ ਚੁਕੜੇ ਚੁਣ ਵਾਲਾ। ਇਹ ਹੈ ਸਿਦਕ ਕਿ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ, ਕਮੰਤਰੀਨ ਚੇ ਸੈਗਾਨ ਗੁਰੂ ਗੋਬਿੰਦ ਸਿੰਘ, ਤੇਰੇ ਕੁੱਤਰਾਂ ਕੁੱਤਿਆਂ ਤੋਂ ਵੀ ਮੈਂ ਕੰਮ ਮਾੜਾ ਖਾਂ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ। ਇੰਨੇ ਸਿਦਕ ਨਾਲ ਕੋਈ ਬੈਠੇ, ਮੈਂ ਬੇਨਤੀ ਕਰਾਂ, ਭੀਖਣ ਸ਼ਾਹ ਬੈਠਾ, ਭਾਵੇਂ ਅਸੀਂ ਇੱਕ ਖਿੰਨ 'ਚ ਸਾਖੀਨ ਮੁਕਾ ਕੇ ਕਹਿੰਦੇ ਹਾਂ, ਮੈਂ ਕਹਿੰਦਾ ਉਹਦੇ ਇੰਨੇ ਦਿਨਾਂ ਦਾ ਸਿਦਕ ਤਾਂ ਦੇਖੋ, ਕਿ ਉਹਨੂੰ ਪਿਆਸ, ਉਹਨੂੰ ਭੁੱਖ, ਉਹਨੂੰ ਸਰਦੀ, ਮਹੀਨੇ ਤਾਂ ਹੀ ਚੱਲਦੇ ਪਿਛ, ਸਭ ਕੁਝ ਉਹਨੇ ਤਨ 'ਤੇ ਹੰਡਾਇਆ, ਪਰ ਉਹਨੇ ਇੱਕੋ ਗੱਲ ਕਹੀ, ਸਵਾਮੀ ਮੈਂ ਭਰੋਸਾ ਕਰਕੇ ਆਇਆ, ਤੇਰੇ ਦਰਸ਼ਨਾਂ ਤੋਂ ਬਿਨਾਂ ਨਹੀਂ ਮੈਂ ਜਾਣਾ। ਅਤੇ ਮੈਂ ਉੱਥੇ ਇੱਕ ਸ਼ੇਰ ਸੁਣਾਇਆ ਸੀ, ਉਹਨੇ ਕਿਹਾ ਸੀ ਕਿ ਮਾਲਕ ਇਹ ਆਂਖੇ ਨਹੀਂ ਹੈ ਤੇਰੇ ਚਿਹਰੇ 'ਤੇ ਤੇਰੇ ਫਕੀਰ ਕੇ, ਹੇ ਗੁਰੂ ਗੋਬਿੰਦ ਸਿੰਘ ਮੇਰੀਆਂ ਇਹ ਅੱਖਾਂ ਨਹੀਂ ਜਿਹੜੀਆਂ ਮੇਰੇ ਚਿਹਰੇ ਉੱਤੇ ਨੇ, ਯੇ ਆਂਖੇ ਨਹੀਂ ਹੈ ਚਿਹਰੇ 'ਤੇ ਤੇਰੇ ਫਕੀਰ ਕੇ, ਦੋ ਠੀਕਰੇ ਹੈ ਬੀਖ ਕੇ ਦੀਦਾਰ ਕੇ ਲੀਏ। ਇਹ ਤਾਂ ਦੋ ਪਾਤਰ ਨੇ ਜਿਨ੍ਹਾਂ ਨਾਲ ਤੇਰੇ ਦਰਸ਼ਨ ਕਰਨੇ ਨੇ, ਸਿਦਕ ਨਾਲ ਬੈਠੇ ਜੀਵ ਦੇ ਰਸ ਤੋਂ ਉੱਤੇ, ਨਾ ਖਾਣ ਦੀ ਸਮਝ, ਨਾ ਪਾਣ ਦੀ ਸਮਝ, ਨਾ ਕੁਛ ਲੈਣ ਦੀ ਸਮਝ। ਮੈਂ ਕਹਿੰਦਾ ਅਸਲ 'ਚ ਇਹ ਸਾਖੀ ਕਹਿੰਦੀ ਹੈ, ਜੇ ਗੁਰੂ ਨੂੰ ਪਾਉਣਾ ਹੈ ਤੇ ਜੀਵ ਦੇ ਚਸਕੇ, ਕੱਪੜਿਆਂ ਦੇ ਚਸਕੇ ਤੇ ਧਨ ਦੇ ਤਮਾ ਤੋਂ ਉੱਪਰ ਉੱਠ, ਸਿਦਕ ਨਾਲ ਬੈਠ, ਗੁਰੂ ਤੈਨੂੰ ਦੀਦਾਰ ਜ਼ਰੂਰ ਬਖਸ਼ੇਗਾ। ਉਹ ਭਾਵਨਾ ਨਾਲ ਬੈਠਾ,
ਕਈ ਦਿਨ ਬੈਠਾ ਬਸ ਇੱਕੋ ਗੱਲ ਕਹੀ, ਦਰਸ਼ਨ ਕਰਨ ਆਇਆ ਅੱਲਾ ਦੇ ਨੂਰ ਦਾ। ਵਾਕਈ ਫਿਰ ਉਹਦੀ ਅਰਦਾਸ ਸੁਣੀ ਗਈ ਜੀ, ਬਾਹਰ ਸੋਹਣੀ ਵਿਛਾਈ ਕੀਤੀ ਗਈ। ਹਵੇਲੀ ਤੋਂ ਬਾਹਰ ਫਕੀਰ ਨੂੰ ਦੱਸਿਆ ਗਿਆ ਕਿ ਅੱਜ ਤੈਨੂੰ ਦਰਸ਼ਨ ਕਰਾਏ ਜਾਣੇ ਨੇ। ਨੱਚ ਉੱਠਿਆ ਫਕੀਰ। ਕੁਝ ਦਿਨਾਂ ਦੇ ਨੇ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ। ਮਾਮਾ ਕਿਰਪਾਲ ਜੀ ਬਸਤਰਾਂ ਵਿੱਚ ਲਪੇਟ ਕੇ ਗੋਬਿੰਦ ਰਾਏ ਜੀ ਨੂੰ ਲੈ ਕੇ ਆਏ। ਕੱਪੜੇ ਨਾਲ ਤਨ ਸਾਰਾ ਲਪੇਟਿਆ ਸੀ, ਪਵਿੱਤਰ ਮੁੱਖ ਗੁਰਦੇਵ ਦਾ ਬਾਹਰ ਸੀ। ਕੁਝ ਦਿਨਾਂ ਦੇ ਨੇ, ਮੈਂ ਤਾਂ ਕਿਹਾ, ਕੱਲ੍ਹ ਇੱਕ ਸੱਜਣ ਬੈਠੇ ਕਹਿ ਰਹੇ ਸਨ, ਮੈਨੂੰ ਯਾਦ ਹੈ, ਉਹ ਕਹਿੰਦੇ ਸਨ, ਭਾਈ ਸਾਹਿਬ ਸੱਚੀ ਗੱਲ ਇਹ ਵੇ ਕਿ ਜੋ ਕੁਝ ਗੁਰੂ ਗੋਬਿੰਦ ਸਿੰਘ 42 ਸਾਲ 'ਚ ਸਾਡੀ ਝੋਲੀ 'ਚ ਪਾ ਗਏ, ਸੱਚ ਇਹ ਵੇ ਉਹ ਇਨਸਾਨ ਨਹੀਂ, ਉਹ ਤਾਂ ਭਗਵਾਨ ਹੀ ਸਭ ਕੁਝ ਕਰ ਸਕਦਾ। ਰੱਬ ਉਸ ਜਮ ਵਿੱਚ ਫਕੀਰ ਨੇ ਦਰਸ਼ਨ ਕੀਤੇ, ਅੱਖਾਂ ਪਾਣੀ ਨਾਲ ਭਿੱਜ ਗਈਆਂ ਅਤੇ ਆਪੇ ਹੀ ਗੱਲਾਂ ਕਰਦਾ, ਸਾਈਂ ਤੇਰੇ ਦਰਸ਼ਨਾਂ ਦੀ ਤਲਬ ਇੱਥੇ ਲੈ ਕੇ ਆਈ, ਦੀਦਾਰ ਕੀਤੇ, ਆਪਣੇ ਕੋਲੋਂ ਦੋ ਕੁੱਜੀਆਂ ਕੱਢੀਆਂ। ਕਈਆਂ ਨੇ ਸ਼ਬਦ ਵਰਤੇ ਨੇ ਦੁੱਧ ਅਤੇ ਪਾਣੀ ਦੀਆਂ, ਕਈਆਂ ਨੇ ਸ਼ਬਦ ਵਰਤੇ ਨੇ ਮਠਿਆਈ ਦੀਆਂ, ਕਈਆਂ ਨੇ ਕਿਹਾ ਰੋੜ ਦਿੱਤੀਆਂ। ਉਹਦੇ ਮਨ 'ਚ ਸੀ ਇੱਕ ਫੁਰਨਾ ਕਿ ਇਹ ਆਏ ਨੇ, ਜ਼ੁਲਮ ਹੀ ਹੋ ਰਿਹਾ ਹਾਕਮ ਜਮਾਤ ਵੱਲੋਂ, ਇਹ ਕਿਦਾਂ ਪੱਖ ਪੂਰਨਗੇ। ਅਤੇ ਸਤਿਗੁਰੂ ਨੇ ਦੋਨਾਂ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ, ਸੱਚ ਇਹ ਵੇ, ਇਹ ਸ਼ਬਦ ਇਸ਼ਾਰਾ ਸਨ ਕਿ ਕਿਸੇ ਨੂੰ ਮੇਟਣ ਲਈ ਨਹੀਂ, ਇਹ ਤਾਂ ਸਭ ਦੇ ਸਿਰ ਉੱਤੇ ਹੱਥ ਰੱਖਣ ਵਾਲਾ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਬਾਲ ਉਮਰ ਦਾ ਪਹਿਲਾ ਕੋਤਕ ਇਹ। ਉਸ ਤੋਂ ਅੱਗੇ ਰਾਜਾ ਫਤਿਹ ਚੰਦ ਮੈਣੀ, ਉਹਦੀ ਰਾਣੀ ਬਿਸ਼ੰਪਰਾ ਦੇਵੀ 'ਤੇ ਕਿਰਪਾ। ਉਸ ਤੋਂ ਪਹਿਲਾਂ ਪੰਡਿਤ ਸ਼ਿਵ ਰਾਮ ਦੱਤ, ਉਸ ਉੱਪਰ ਕਿਰਪਾ। ਉਸ ਤੋਂ ਅੱਗੇ ਰਵਾਬ ਰਹੀਮ ਬਖਸ਼ ਅਤੇ ਕਰੀਮ ਬਖਸ਼ ਉੱਤੇ ਕਿਰਪਾ, ਸੁੱਕੇ ਬਾਗ ਹਰੇ ਕਰਨ 'ਤੇ ਕਿਰਪਾ। ਸੱਚ ਇਹ ਵੇ ਕਿ ਬਾਲ ਵਰੇਸ ਵਿੱਚ ਉੱਥੇ ਚੋਜ ਕਰਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਪਟਨੇ ਦੀ ਗਲੀ ਵਿੱਚ ਰੋਜ਼ ਖੇਡਦੇ ਸਨ, ਉਸ ਗਲੀ ਦਾ ਨਾਮ ਹੀ ਸਿੱਖਾਂ ਨੇ ਹਰਿਮੰਦਰ ਗਲੀ ਰੱਖਿਆ ਹੈ। ਉਹ ਗਲੀ ਹਰਿਮੰਦਰ ਗਲੀ। ਮੈਂ ਇੱਕ ਬੇਨਤੀ ਕਰਾਂਗਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਗੱਲ ਚੇਤੇ ਰੱਖਿਓ, ਉਹ ਸਭ ਦਾ ਭਲਾ ਮੰਗਣ ਵਾਲੇ ਨੇ, ਉਹ ਮਾਨਵਤਾ ਦੇ ਗੁਰੂ ਨੇ, ਉਹ ਮਨੁੱਖਤਾ ਦੇ ਗੁਰੂ ਨੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛੋ ਆਉਣ ਦਾ ਪ੍ਰਯੋਜਨ ਕੀ ਹੈ, ਉਹ ਕਹਿੰਦੇ ਸਿਰਫ ਇੱਕੋ ਕਿ ਧਰਮ ਨੂੰ ਚਲਾਉਣ ਆਇਆ ਅਤੇ ਦੁਸ਼ਟਾਂ ਨੂੰ ਖਪਾਉਣ ਆਇਆ। ਅਤੇ ਉੱਥੇ ਸ਼ਬਦ ਤੁਰਕ ਨਹੀਂ ਵਰਤਿਆ। ਕਈ ਵਾਰੀ ਹੁਣ ਜਦੋਂ ਅਸੀਂ ਕਥਾ ਕਰਦੇ ਜਜ਼ਬਾਤ 'ਚ ਆ ਕੇ ਕਹਿ ਦਿੰਦੇ ਹਾਂ, ਮਹਾਰਾਜ ਤੁਰਕਾਂ ਨੂੰ ਮਾਰਨਾ ਹੈ, ਨਹੀਂ, ਗੁਰੂ ਕਦੀ ਵੀ ਕਿਸੇ ਫਿਰਕੇ ਦਾ ਦੁਸ਼ਮਣ ਨਹੀਂ, ਗੁਰੂ ਤਾਂ ਸਭ ਨੂੰ ਆਪਣੇ ਸੀਨੇ ਨਾਲ ਲਾਉਂਦੇ ਨੇ। ਅਤੇ ਦੁਸ਼ਟ ਭਾਵੇਂ ਸਿੱਖੀ ਦੇ ਬਾਣੀ ਵਿੱਚ ਹੋਵੇ, ਦੁਸ਼ਟ ਭਾਵੇਂ ਹਿੰਦੂ ਧਰਮ ਦੇ ਚਿੰਨ੍ਹ ਵਿੱਚ ਹੋਵੇ, ਅਤੇ ਦੁਸ਼ਟ ਭਾਵੇਂ ਮੁਸਲਮਾਨ ਦੇ ਬਾਣੇ ਥੱਲੇ ਹੋਵੇ, ਗੁਰੂ ਦੁਸ਼ਟ ਨੂੰ ਪਛਾੜਨ ਆਇਆ। ਹੁਣ ਆਪਾਂ ਕਹਾਂਗੇ ਜੀ ਗੁਰੂ ਸਾਹਿਬ ਨੇ ਦੁਸ਼ਟ ਵਰਤਿਆ, ਚੇਤੇ ਰੱਖਿਓ ਬਾਣੀ ਵਿੱਚ ਤਾਂ ਇੱਥੋਂ ਤੱਕ ਕਿ ਪੁੱਤਰ ਨੂੰ ਭਗਤ ਕਿਹਾ ਅਤੇ ਪਿਓ ਨੂੰ ਦੁਸ਼ਟ ਕਹਿ ਦਿੱਤਾ ਗਿਆ। ਹਰ ਯੁੱਗ ਯੁੱਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਅਤੇ ਅਗਲਾ ਬਾਪ ਹੈ ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਬਾਪ ਲਈ ਸ਼ਬਦ ਦੁਸ਼ਟ ਵਰਤੇ ਅਤੇ ਪੁੱਤਰ ਲਈ ਸ਼ਬਦ ਭਰਤ ਵਰਤਿਆ। ਸਤਿਗੁਰੂ ਮਹਾਰਾਜ ਕਾਂਸ ਲਈ ਆਏ, ਮਨੋਰਥ ਕੀ? ਕਹਿਣ ਲੱਗੇ, ਹਮ ਇਹ ਕਾਜ ਜਗਤ ਮੋਹ ਆਏ, ਕਾਹਦੇ ਲਈ? ਧਰਮ ਹੇਤ ਗੁਰਦੇਵ ਪਠਾਏ। ਅੱਗੇ ਮੈਂ ਬੇਨਤੀ ਕਰਨੀ ਅਗਲੇ ਦੀਵਾਨ 'ਚ ਪਹੁੰਚ ਕੇ, ਧਰਮ ਹੇਤ ਗੁਰਦੇਵ ਪਠਾਏ, ਜਾਂ ਤਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕਰ ਪਛਾਰੋ, ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਮ ਮਨਮੰਗ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹ ਸਾਡੇ 'ਤੇ ਬਖਸ਼ਿਸ਼ ਕਰਨ ਆਏ, ਐਸੇ ਦੀਨ ਦਿਆਲ ਸਤਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪ ਆਗਮਨ ਪੁਰਬ ਮਨਾ ਰਹੇ ਹੋ, ਸਤਿਗੁਰੂ ਕਿਰਪਾ ਕਰੇ ਤੁਹਾਡੀ ਸਭ ਦੀ ਭਾਵਨਾ ਨੂੰ ਭਾਗ ਲਾਏ। ਅਸੀਂ ਸਿਦਕ ਭਰੋਸਾ ਭੀਖਣ ਸ਼ਾਹ ਵਾਲਾ ਅੱਜ ਦੀ ਸਾ ਕਥਾ 'ਚੋਂ ਬਸ ਇੰਨਾ ਕੁ ਭਰੋਸਾ ਕਰਕੇ ਜਾਈਏ ਕਿ ਸਵਾਮੀ ਕੋ ਗ੍ਰਿਹ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ,
ਨਾਨਕ ਇਹ ਵਿਧਾਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇਹਨਾਂ ਭਰੋਸਾ ਬਣਾ ਕੇ ਤੁਰੀਏ ਕੂਚਾਏ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੂਚਾਏ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਇਸ ਤਰ੍ਹਾਂ ਬੈਠ ਕਿ ਗੁਰੂ ਦਰ ਤੋਂ ਤੈਨੂੰ ਬਖਸ਼ਿਸ਼ ਮਿਲੇ। ਆਪ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਸਮੁੱਚੇ ਪ੍ਰਬੰਧਕ ਵੀਰਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰ ਸਾਹਿਬ ਇੱਥੋਂ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ, ਆਪਣੇ ਵੀਰ ਡਾਕਟਰ ਅਮਰਜੀਤ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਾਏ, ਸਭ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।